ਹਰਮਨ ਰੇਡੀਓ ਤੇ ਇਸ ਵੇਲੇ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਖਬਰਾਂ ਦਾ। ਸੋ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਹਮੇਸ਼ਾ ਵਾਂਗ ਸਾਂਝ ਬਣਾਉਂਦੇ ਹੁੰਦੇ ਆ ਪੰਜਾਬ ਤੋਂ ਜਾਂ ਫਿਰ ਕਿਸੇ ਨਾ ਕਿਸੇ ਬਾਰਡਰ ਤੋਂ ਜਸਵਿੰਦਰ ਬਿੱਟਾ ਹੋਰੀ, ਅੱਜ ਵੀ ਉਹ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਕਾਲ ਦੇ ਜ਼ਰੀਏ ਤੇ ਹਰਮਨ ਰੇਡੀਓ ਦੇ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਜਸਵਿੰਦਰ ਬਿੱਟਾ ਹੋਰਾਂ ਦਾ ਵੀ। ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ ਬਿੱਟਾ ਸਾਹਿਬ
ਜੀ। ਬਹੁਤ ਮਿਹਰਬਾਨੀ, ਧੰਨਵਾਦ ਔਰ ਸਾਰੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ
ਜੀ। ਸੋ ਬਿੱਟਾ ਸਾਹਿਬ, ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹ ਵੀ ਇੱਕ ਵਾਰ ਫਿਰ ਗਰਮਾਈ ਹੋਈ ਆ ਖੈਰ, ਤੇ ਉਧਰ ਜਿਹੜਾ ਕਿਸਾਨੀ ਅੰਦੋਲਨ ਆ ਉਹਦੇ ਬਾਰੇ ਵੀ ਕੁਛ ਸਪਸ਼ਟ ਜਿਹੜੀ ਤਸਵੀਰ ਆ ਉਹ ਨਜ਼ਰ ਨਹੀਂ ਆ ਰਹੀ, ਤੇ ਤੀਸਰਾ ਜੇ ਜਿਹੜਾ ਪੱਖ ਦੇਖੀਏ ਤਾਂ ਉਹ ਕੋਰੋਨਾ ਟੀਕਾਕਰਨ ਦਾ ਵੀ ਦਿਖਾਈ ਦੇ ਰਿਹਾ, ਤੇ ਇਹ ਵੀ ਦੱਸਿਆ ਜਾ ਰਿਹਾ ਵੀ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਆ। ਇਹ ਜਿਹੜੀਆਂ ਸਾਰੀਆਂ ਘਟਨਾਵਾਂ ਆ ਇਹਨਾਂ ਨੂੰ ਜੇ ਨਖੇੜ ਕੇ ਦੇਖਿਆ ਜਾਵੇ ਤਾਂ ਇਸ ਵੇਲੇ ਕੀ ਸਥਿਤੀ ਬਣੀ ਹੋਈ ਆ ਦੇਸ਼ ਚ?
ਬਿਲਕੁਲ ਜੀ, ਅੱਜ 97 ਦਿਨ ਹੋ ਚੁੱਕੇ ਨੇ, 98 ਦਿਨ ਹੋ ਚੁੱਕੇ ਨੇ ਤੇ ਸਾਡੀ ਅੰਦੋਲਨ ਦੇ ਸੰਬੰਧ ਵਿੱਚ ਜੇ ਅਸੀਂ ਗੱਲ ਕਰੀਏ ਤਾਂ
ਜੀ,
ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਈ ਨਵੀਂ ਰਣਨੀਤੀ ਉਲੀਕਣ ਦੇ ਲਈ ਕੱਲ ਮੀਟਿੰਗ ਰੱਖੀ ਸੀ
ਜੀ,
ਔਰ ਹੁਣ ਉਹਨਾਂ ਨੇ ਆਖਿਆ ਕਿ ਬੀਜੇਪੀ ਦੇ ਨਾਲ ਨਾਲ ਜਿਹੜੇ ਬੀਜੇਪੀ ਦੇ ਸਹਿਯੋਗੀ ਪਾਰਟੀਆਂ
ਜੀ
ਉਹਨਾਂ ਦਾ ਵੀ ਜਿਹੜਾ ਘਰਾਓ ਕੀਤਾ ਜਾਣਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਹੋਏਗਾ। 8 ਤਰੀਕ ਨੂੰ ਮਹਿਲਾ ਦਿਵਸ ਮਨਾਇਆ ਜਾਣਾ ਹੈ
ਜੀ।
ਇਸੇ ਤਰ੍ਹਾਂ ਹੀ ਜਿਹੜੀਆਂ ਮਹਾਂਪੰਚਾਇਤਾਂ ਬਾਕੀ ਸੂਬਿਆਂ ਦੇ ਵਿੱਚ ਵੀ ਹੋ ਰਹੀਆਂ, ਸੰਘਰਸ਼ ਦੀ ਰੂਪ ਰੇਖਾ ਜਿਹੜੀ ਹੈਗੀ ਹੈ ਗਰਮੀ ਆਉਣ ਕਰਕੇ ਥੋੜੀ ਚੇਂਜ ਵੀ ਕਰਨੀ ਪਈ ਹੈ, ਬਦਲ ਰਹੇ ਨੇ, ਨਵੇਂ ਸਿਰਿਆਂ ਤੋਂ ਇਸ ਨੂੰ ਵਿਉਂਤਿਆ ਜਾ ਰਿਹਾ ਹੈ ਔਰ ਸਾਰੀਆਂ ਹੀ ਜਥੇਬੰਦੀਆਂ ਇਸ ਗੱਲ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਨੇ ਕਿ ਸਰਕਾਰ ਜਦੋਂ ਤਰਸ ਤੋਂ ਮਸ ਨਹੀਂ ਹੋ ਰਹੀ, ਸਰਕਾਰ ਨੇ ਹਾਲੇ ਤੱਕ ਕੋਈ ਪ੍ਰਪੋਜ਼ਲ ਨਹੀਂ ਭੇਜੀ, ਡੈਡਲੌਕ ਤੇ ਹੀ ਜਨਵਰੀ ਤੋਂ 22 ਜਨਵਰੀ ਤੋਂ ਲੱਗਿਆ ਹੋਇਆ, ਤਾਂ ਉਸ ਸਮੇਂ ਨਵੀਂ ਰਣਨੀਤੀ ਉਲੀਕਣ ਦੀ ਲੋੜ ਹੈਗੀ ਹੈ। ਪਰਸੋਂ ਸੰਯੁਕਤ ਕਿਸਾਨ ਮੋਰਚਾ ਨੇ ਇਸ ਗੱਲ ਦੀ ਸਫਾਈ ਦਿੱਤੀ ਸੀ ਕਿ ਜਿਹੜਾ ਮਹਾਂਪੰਚਾਇਤਾਂ ਜਿਹੜੀਆਂ ਹੁਣ ਜਿਵੇਂ ਆਮ ਆਦਮੀ ਪਾਰਟੀ ਨੇ ਵੀ ਸ਼ੁਰੂ ਕਰ ਲਈ, ਕਾਂਗਰਸ ਵੀ ਮੇਰਠ ਚ ਕਰਨ ਜਾ ਰਹੀ ਹੈ, ਪੂਰਵਾਂਚਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁਣ ਅਗਲੀ ਕਰਨੀ ਹੈ, ਯੂਪੀ ਦੇ ਵਿੱਚ ਜਿਹੜੀਆਂ ਪੰਚਾਇਤ ਤੇ ਵਿਧਾਨ ਸਭਾ ਚੋਣਾਂ ਦੇ ਲਈ, ਕਿਉਂਕਿ ਪਹਿਲਾਂ ਸਰਦੀ ਸੀ, ਦੁੱਧ ਸਬਜ਼ੀਆਂ ਵਗੈਰਾ ਖਰਾਬ ਨਹੀਂ ਸੀ ਹੁੰਦੀਆਂ, ਲੇਕਿਨ ਹੁਣ ਲੰਗਰ ਦੇ ਸਮੇਂ ਦੇ ਵਿੱਚ ਔਰ ਉਹਨਾਂ ਦੇ ਜਿਹੜੇ ਬਚਾਅ ਦੇ ਲਈ ਉਹ ਜ਼ਿਆਦਾ ਦੇਰ ਤੱਕ ਉਹਨੂੰ ਰੱਖਿਆ ਜਾ ਸਕੇ ਜਾਂ ਉਹ ਖਰਾਬ ਨਾ ਹੋਣ, ਦੁੱਧ ਖੱਟਾ ਨਾ ਹੋਵੇ
ਜੀ,
ਰੈਫਰੀਜਰੇਟਰ ਲਾਏ ਜਾ ਸਕਦੇ ਨੇ, ਲਾਏ ਵੀ ਜਾ ਰਹੇ ਨੇ, ਲੱਸੀ ਦਾ ਪ੍ਰਬੰਧ ਕੀਤਾ ਜਾ ਰਿਹਾ, ਦਹੀਂ ਦਾ ਪ੍ਰਬੰਧ ਕੀਤਾ ਜਾ ਰਿਹਾ
ਜੀ,
ਵੱਡੀਆਂ ਵੱਡੀਆਂ ਪਲਾਸਟਿਕ ਦੀਆਂ ਟੈਂਕੀਆਂ ਰੱਖੀਆਂ ਜਾ ਰਹੀਆਂ ਔਰ ਇਹਦੇ ਨਾਲ ਹੀ ਇਸ ਤਰ੍ਹਾਂ ਦੇ ਜਿਹੜੇ ਮਸਾਲੇ ਵਾਲੇ ਭੋਜਨ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਤੋਂ ਗੁਰੇਜ ਕੀਤਾ ਜਾ ਰਿਹਾ। ਗਰਮੀ ਜਿੱਥੇ ਜਿੱਥੇ ਜ਼ਿਆਦਾ ਪੈਣ ਦੀ ਸੰਭਾਵਨਾ ਹੈਗੀ ਹੈ ਉੱਥੇ ਜਿਹੜਾ ਹਰੀਆਂ ਸਬਜ਼ੀਆਂ, ਰੋਟੀਆਂ ਜਾਂ ਫਿਰ ਕੜੀ ਚਾਵਲ
ਜੀ,
ਇਸ ਤਰ੍ਹਾਂ ਦੇ ਜਿਹੜੇ ਹਫ਼ਤੇ ਦੇ ਵਿੱਚ ਇਹ ਸਾਰਾ ਕੁਝ ਹੈ, ਇਸ ਨੂੰ ਬਣਾਉਣ ਦੀ ਉਹ ਗੱਲ ਕਹੀ ਜਾ ਰਹੀ ਹੈ।
ਕਿਤੇ
ਕਈ ਵਾਰੀ ਹੁੰਦਾ ਕਿ ਆਟਾ ਖਰਾਬ ਹੋ ਜਾਂਦਾ ਜਾਂ ਫਿਰ ਜਿਹੜੇ ਬਾਂਸ ਦੇ ਛੱਪਰ ਪਾਏ ਜਾ ਰਹੇ ਨੇ ਤਾਂ ਜੋ ਟੈਂਪਰੇਰੀ ਇੱਕ ਹੱਲ ਕੱਢ ਲਿਆ ਜਾਵੇ ਜਿਹੜਾ ਮਹਿੰਗਾ ਵੀ ਨਾ ਪਵੇ। ਔਰ ਇਹਦੇ ਨਾਲ ਹੀ ਕਿਸਾਨ ਜਥੇਬੰਦੀਆਂ ਹੁਣ ਅਗਲੀ ਰਣਨੀਤੀ ਬਣਾਉਣ ਦੇ ਲਈ ਪੂਰੀ ਤਰ੍ਹਾਂ ਲੱਗੀਆਂ ਹੋਈਆਂ। ਜਿਹੜੀ ਗੱਲ ਤੁਸੀਂ ਕੋਰੋਨਾ ਦੀ ਕੀਤੀ ਹੈ, ਕੋਰੋਨਾ ਦੇ ਜਿਹੜੇ ਲੱਛਣ ਵੱਧ ਰਹੇ ਨੇ ਔਰ ਇਸੇ ਦੇ ਮੱਦੇਨਜ਼ਰ ਜਦੋਂ ਪ੍ਰਧਾਨ ਮੰਤਰੀ ਨੇ ਇੰਜੈਕਸ਼ਨ ਲਵਾਇਆ ਤਾਂ ਉਹ ਕਾਫੀ ਟੀਕਾ ਟਿੱਪਣੀਆਂ ਹੋ ਰਹੀਆਂ ਸਨ ਕਿ ਪ੍ਰਧਾਨ ਮੰਤਰੀ ਇੰਜੈਕਸ਼ਨ ਕਿਉਂ ਨੀ ਲਵਾ ਰਹੇ, ਤਾਂ ਕੱਲ ਕੁਝ ਮੈਂਬਰ ਪਾਰਲੀਮੈਂਟਾਂ ਨੇ ਵੀ ਇੰਜੈਕਸ਼ਨ ਲਵਾਏ ਨੇ, 15,000 ਤੋਂ ਵੱਧ ਲੋਕਾਂ ਨੇ ਕੱਲ ਇੰਜੈਕਸ਼ਨ ਲਵਾਏ ਹੈ
ਜੀ,
ਔਰ ਇੱਕ ਦਿਨ ਦੇ ਵਿੱਚ 25 ਲੱਖ ਜਿਹੜੀ ਰਜਿਸਟ੍ਰੇਸ਼ਨ ਹੋਈ ਸੀਗੀ
ਜੀ।
ਚਰਚਾ ਇਹ ਹੈ ਕਿ ਨੇਤਾਵਾਂ ਦੀ ਜਿਹੜੀ ਚਮੜੀ ਹੈ ਉਹ ਕਾਫੀ ਮੋਟੀ ਹੈ
ਜੀ,
ਇਸ ਕਰਕੇ ਉਹਨਾਂ ਨੇ ਬੜੀ ਦੇਰੀ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਜੈਕਸ਼ਨ ਜਿਹੜੇ ਲਵਾਏ ਨੇ
ਜੀ,
ਜਦੋਂ ਉਸਤੇ ਉਂਗਲ ਚੁੱਕੀ ਜਾ ਰਹੀ ਸੀ। ਸਿਹਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਹੁਣ ਜਿਹੜਾ ਗਲਤ ਪ੍ਰਚਾਰ ਹੋਣਾ ਚਾਹੀਦਾ ਸੀ ਜਾਂ ਹੋ ਰਿਹਾ ਸੀਗਾ ਉਹ ਵੀ ਖਤਮ ਹੋ ਜਾਏਗਾ, ਕਿਉਂਕਿ 60 ਸਾਲ ਤੋਂ ਉੱਪਰ ਦੇ ਲੋਕਾਂ ਨੇ ਟੀਕਾ ਲਵਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸੇ ਕੜੀ ਦੇ ਵਿੱਚ ਟੀਕਾ ਲਵਾਇਆ ਹੈ।
ਜੀ
ਵੈਂਕਈਆ ਨਾਇਡੂ ਜਿਹੜੇ ਉਪ ਰਾਸ਼ਟਰਪਤੀ ਨੇ, ਅਮਿਤ ਸ਼ਾਹ ਨੇ ਔਰ ਸ਼ਰਦ ਪਵਾਰ ਨੇ, ਉਹਨਾਂ ਨੇ ਵੀ ਇਹ ਟੀਕਾ ਲਵਾਇਆ।
ਜੀ
ਮੈਂਬਰ ਪਾਰਲੀਮੈਂਟ ਵਿਧਾਇਕਾਂ ਨੂੰ ਅਗਲੇ ਹਫਤੇ ਦੇ ਵਿੱਚ ਟੀਕੇ ਲਵਾਉਣ ਦੀ ਗੱਲ ਕਹੀ ਜਾ ਰਹੀ ਹੈ।
ਜੀ
ਔਰ ਇਸੇ ਤਰ੍ਹਾਂ ਹੀ ਜਿਹੜਾ ਗਰਮੀ ਦਾ ਮੌਸਮ ਵੀ ਹੁਣ ਥੋੜਾ ਜਿਹਾ ਵੱਧ ਰਿਹਾ ਹੈਗਾ,
ਜੀ ਬੇਟਾ
ਔਰ
ਸਾਹਿਬ ਤੁਸੀਂ
ਪੰਜਾਬ ਦੇ ਵਿੱਚ ਵਿਧਾਨ ਸਭਾ ਦਾ
ਜੀ ਮੋਦੀ ਸਾਹਿਬ ਦੀ ਗੱਲ ਕੀਤੀ ਹੈ ਵੀ ਟੀਕਾ ਤਾਂ ਚਲੋ ਹੋਰ ਵੀ ਬਹੁਤ ਸਾਰੇ ਮੰਤਰੀਆਂ ਨੇ ਲਵਾਇਆ, ਪਰ ਮੋਦੀ ਸਾਹਿਬ ਦੀ ਟੀਕਾ ਲਵਾਉਂਦਿਆਂ ਦੀ ਜਿਹੜੀ ਫੋਟੋ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ, ਕਿਆ ਹੀ ਕਹਿਣੇ ਆ, ਮੋਦੀ ਸਾਹਿਬ ਉਹਦੇ ਵਿੱਚ ਪੂਰੇ ਠਾਕਿਆਂ ਨਾਲ ਹੱਸ ਰਹੇ ਲੱਗ ਰਹੇ ਆ, ਔਰ ਫੇਸ ਦੇ ਉੱਤੇ ਪੂਰਾ ਇੱਕ ਜਿਹੜਾ ਖੁਸ਼ੀ ਜਿਹੜੀ ਉਹ ਝਲਕ ਰਹੀ ਹੈ, ਉਹ ਟੀਕਾ ਲਗਵਾਉਣ ਦੀ ਹੈ ਜਾਂ ਫਿਰ ਦੇਸ਼ ਵਾਸੀਆਂ ਨੂੰ ਭਰੋਸੇ ਵਿੱਚ ਲੈਣ ਦੀ ਹੈ ਵੀ ਵਾਕਈ ਟੀਕੇ ਦੇ ਨਾਲ ਕਰੋਨਾ ਜਿਹੜਾ ਉਹ ਅਸੀਂ ਕਾਬੂ ਕਰ ਲੈਣਾ। ਹਾਂਜੀ
ਹਾਂ, ਨਹੀਂ ਉਹਦੇ ਚ ਇੱਕ ਚਰਚਾ ਹੀ ਚੱਲੀ ਸੀ। ਪ੍ਰਧਾਨ ਮੰਤਰੀ ਨੇ ਜਿਹੜੇ ਟੀਕਾ ਲਾ ਰਹੇ ਨਰਸ ਨੂੰ ਪੁੱਛਿਆ ਵੀ ਕਿਹੜੀ ਸੂਈ ਲਾ ਰਹੇ ਹੋ, ਵੈਟਨਰੀ ਹਸਪਤਾਲ ਵਾਲੇ ਤਾਂ ਮੋਟੀ ਸੂਈ ਲਾਉਂਦੇ ਆ, ਤੇ ਨਰਸ ਨੇ ਕਿਹਾ ਵੀ ਨਹੀਂ ਨਹੀਂ ਜੀ ਅਸੀਂ ਤਾਂ ਨਾਰਮਲ ਸੂਈ ਲਾ ਰਹੇ ਹਾਂ। ਤੇ ਫਿਰ ਪ੍ਰਧਾਨ ਮੰਤਰੀ ਨੇ ਆਖਿਆ ਕਿ ਆਗੂਆਂ ਦੀ ਜਿਹੜੀ ਚਮੜੀ ਹੈ ਉਹ ਮੋਟੀ ਹੁੰਦੀ ਹੈ, ਤੇ ਸੂਈ ਤੁਸੀਂ ਮੋਟੀ ਨਹੀਂ ਲਾ ਰਹੇ, ਔਰ ਇਸੇ ਕਰਕੇ ਉਹ ਜਿਹੜਾ ਹਾਸਾ ਠੱਠਾ ਚੱਲਿਆ ਉੱਥੇ, ਉਹਨਾਂ ਦਾ ਜਿਹੜਾ ਚਿਹਰਾ ਹੈਗਾ ਉਹ ਇਹ ਇਹ ਪ੍ਰਸ਼ਨ ਉੱਤਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਬੋਲਬਾਣੀ ਜਦੋਂ ਹੋਈ ਤਾਂ ਹੀ ਉਹਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਸੇ ਲਹਿਜੇ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਨੇ ਜਾਂ ਵੀਡੀਓ ਵਾਇਰਲ ਹੋਈਆਂ ਨੇ।
ਹਾਂਜੀ ਜੀ ਬਿਲਕੁਲ। ਅੱਛਾ ਇੱਕ ਪੰਜਾਬ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਕਿਉਂਕਿ ਇੱਕ ਪੰਜਾਬ ਸਰਕਾਰ ਦਾ ਜਿਹੜਾ ਬਜਟ ਸੈਸ਼ਨ ਆ ਕੱਲ ਸ਼ੁਰੂ ਹੋਇਆ, ਔਰ ਕਾਫੀ ਕਹਿੰਦੇ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਇਆ ਜਦੋਂ ਰਾਜਪਾਲ ਭਾਸ਼ਣ ਦੇ ਰਹੇ ਸੀਗੇ ਤੇ ਰਾਜਪਾਲ ਨੂੰ ਆਪਣਾ ਭਾਸ਼ਣ ਵੀ ਵਿੱਚੇ ਹੀ ਸਮੇਟਣਾ ਪਿਆ ਕਿਉਂਕਿ ਖੇਤੀ ਕਾਨੂੰਨਾਂ ਖਿਲਾਫ ਵਿਰੋਧੀ ਧਿਰਾਂ ਵੱਲੋਂ ਨਾਅਰੇਬਾਜ਼ੀ ਜਿਹੜੀ ਆ ਉਹ ਕੀਤੀ ਗਈ ਹੈ, ਇੱਥੋਂ ਤੱਕ ਕਿ ਬੈਂਸ ਭਰਾਵਾਂ ਨੇ ਭਾਸ਼ਣ ਦੀਆਂ ਕਾਪੀਆਂ ਵੀ ਜਿਹੜੀਆਂ ਆ ਪਾੜ ਦਿੱਤੀਆਂ, ਤੇ ਉਧਰ ਕਾਫੀ ਜਿਹੜੇ ਆਪ ਵਿਧਾਇਕ ਆ ਉਹ ਵੀ ਕਹਿੰਦੇ ਕਿ ਸਾਈਕਲਾਂ ਤੇ ਵਿਧਾਨ ਸਭਾ ਪਹੁੰਚੇ ਆ।
ਹਾਂਜੀ ਇਹ ਡਰਾਮਾ ਵੈਸੇ ਚੰਗਾ ਹੁੰਦਾ ਹੈ, ਅਸੀਂ ਤਾਂ ਇਹ ਬੜੇ ਦੇਰ ਦਾ ਦੇਖ ਰਹੇ ਹਾਂ
ਜੀ
ਕਿ ਜਦੋਂ ਵੀ ਕੋਈ ਵੀ ਸਰਕਾਰ ਹੋਵੇ, ਕੋਈ ਵੀ ਵਿਰੋਧੀ ਧਿਰ ਹੋਵੇ ਤੇ ਕੋਈ ਵੀ ਤੀਜੀ ਪਾਰਟੀ ਹੋਵੇ, ਚਲੋ ਤੀਜੀ ਪਾਰਟੀ ਤਾਂ ਇਸ ਵਾਰ ਆਈ ਹੈ, ਅੱਗੇ ਤਾਂ ਦੋ ਹੀ ਪਾਰਟੀਆਂ ਰਹੀਆਂ,
ਜੀ
ਜਦੋਂ ਵੀ ਕੋਈ ਰਾਜਪਾਲ ਦਾ ਭਾਸ਼ਣ ਹੋਵੇ ਚਾਹੇ ਉਹ ਵਿਧਾਨ ਸਭਾ ਦੇ ਵਿੱਚ ਹੋਵੇ ਤੇ ਚਾਹੇ ਉਹ ਰਾਜ ਸਭਾ ਦੇ ਵਿੱਚ ਹੋਵੇ ਉਪ ਸਭਾਪਤੀ ਦਾ ਭਾਸ਼ਣ, ਉਦੋਂ ਵਿਰੋਧੀ ਪਾਰਟੀਆਂ ਇਸੇ ਤਰ੍ਹਾਂ ਹੀ ਹੰਗਾਮਾ ਕਰਦੀਆਂ। ਇਸ ਸਕ੍ਰਿਪਟ ਸਾਰੀ ਜਿਹੜੀਆਂ ਖਬਰਾਂ ਦੀ ਸਾਨੂੰ ਉਦੋਂ ਪੜ੍ਹਨ ਸੁਣਨ ਦੇਖਣ ਨੂੰ ਮਿਲਦੀ ਹੈ
ਜੀ
ਕਿ ਜਦੋਂ ਰੂਲਿੰਗ ਪਾਰਟੀ ਦੇ ਬੰਦੇ ਬੋਲ ਰਹੇ ਸਨ ਤਾਂ ਜਦੋਂ ਗਵਰਨਰ ਬੋਲ ਰਿਹਾ ਸੀ ਜਾਂ ਉਪ ਰਾਸ਼ਟਰਪਤੀ ਬੋਲ ਰਿਹਾ ਸੀ ਤੇ ਬਾਕੀ ਬੰਦੇ ਉੱਠ ਕੇ ਉਹਨਾਂ ਨੂੰ ਚਲੇ ਗਏ ਜਾਂ ਵੈਲ ਤੱਕ ਪਹੁੰਚ ਗਏ ਜਾਂ ਉਹਨਾਂ ਨੂੰ ਭਾਸ਼ਣ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ, ਨਾਅਰੇਬਾਜ਼ੀ ਕੀਤੀ, ਕਾਪੀਆਂ ਪਾੜਦੀਆਂ, ਇਹ ਅਕਸਰ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਦੀ ਗੱਲ। ਇੱਕ ਮੀਡੀਆ ਮਾਇਲੇਜ ਵੀ ਹੋ ਸਕਦੀ ਹੈ, ਦੂਜੀ ਗੱਲ ਇਹ ਹੈ ਕਿ ਇਸ ਤੋਂ ਇਲਾਵਾ ਹੋਰ ਵਿਰੋਧੀ ਧਿਰ ਕੀ ਕਰ ਸਕਦਾ ਕਿਉਂਕਿ ਉਹਦੀ ਗੱਲ ਸੁਣੀ ਨੀ ਜਾਂਦੀ। ਰਾਜਪਾਲ ਦਾ ਭਾਸ਼ਣ ਜਿਹੜਾ ਇੱਕ ਸਕ੍ਰਿਪਟ ਹੁੰਦੀ ਹੈ, ਉਹ ਸਕ੍ਰਿਪਟ ਕੇਂਦਰ ਸਰਕਾਰ ਦੀਆਂ ਸਫਾਈਆਂ ਜਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਸ਼ਲਾਘਾਯੋਗ ਕਾਰਜ ਨੇ ਉਹ ਹੁੰਦੇ ਨੇ, ਉਹਨੇ ਦਾ ਇੱਕ ਪੜ੍ਹ ਕੇ ਸੁਣਾਉਣੇ ਹੁੰਦੇ ਨੇ,
ਜੀ ਜੀ
ਉਹਨੂੰ ਸਕ੍ਰਿਪਟ ਤਿਆਰ ਕਰਕੇ ਸਪੀਕਰ ਵੱਲੋਂ ਦਿੱਤੀ ਜਾਂਦੀ ਹੈ। ਕੱਲ ਜਿਹੜਾ ਵੀ ਡਰਾਮਾ ਹੋਇਆ ਇਹ ਮੀਡੀਆ ਮਾਇਲੇਜ ਲੈਣ ਦਾ ਤਰੀਕਾ ਸੀਗਾ, ਉਹਦੇ ਚ ਸਾਫ਼ ਤੌਰ ਤੇ ਇਹ ਸੀਗਾ ਕਿ ਜਿੱਥੇ ਰੂਲਿੰਗ ਪਾਰਟੀ ਹੈ ਕਾਂਗਰਸ, ਉਹਨੇ ਪੈਟਰੋਲ ਡੀਜ਼ਲ ਦੇ ਵੱਧ ਰਹੇ ਰੇਟਾਂ ਦੇ ਖਿਲਾਫ਼, ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ, ਵਿਰੋਧ ਪ੍ਰਦਰਸ਼ਨ ਕੀਤਾ। ਅਕਾਲੀ ਦਲ ਨੇ ਪੰਜਾਬ ਸਰਕਾਰ ਦੇ ਖਿਲਾਫ਼ ਕੀਤਾ ਤੇ ਆਮ ਆਦਮੀ ਪਾਰਟੀ ਨੇ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ਼ ਦੋਨਾਂ ਦੇ ਖਿਲਾਫ਼ ਕੀਤਾ। ਜਿੱਦਾਂ ਤੁਸੀਂ ਦੱਸਿਆ ਕਿ ਅਕਾਲੀ ਦਲ ਦੇ ਨਾਲ ਨਾਲ ਲੋਕ ਇਨਸਾਫ਼ ਪਾਰਟੀ ਨੇ ਵੀ ਰਾਜਪਾਲ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ, ਹੱਥਾਂ 'ਚ ਬੈਨਰ ਲੈ ਕੇ ਆਏ, ਕਿਸਾਨੀ ਅੰਦੋਲਨ ਦਾ ਮੁੱਦਾ ਉਹਨਾਂ ਨੇ ਚੁੱਕਿਆ, ਆਮ ਆਦਮੀ ਪਾਰਟੀ ਨੇ ਵੀ ਖੜੇ ਹੋ ਕੇ ਨਾਅਰੇਬਾਜ਼ੀ ਕੀਤੀ, 20 ਮਿੰਟ ਦਾ ਜਿਹੜਾ ਭਾਸ਼ਣ ਹੈ ਉਹ ਪੂਰਾ ਕੀਤਾ ਤੇ ਸਦਨ ਦੇ ਵਿੱਚੋਂ ਰਾਜਪਾਲ ਚਲੇ ਗਏ। ਔਰ ਬਿਕਰਮ ਸਿੰਘ ਮਜੀਠਾ ਨੇ ਵੀ ਗਵਰਨਰ ਨੂੰ ਗੋ ਬੈਸ ਦੇ ਜਿਹੜੇ ਨਾਅਰੇ ਲਾਏ। ਇਸ ਤੋਂ ਪਹਿਲਾਂ ਅਕਾਲੀਆਂ ਨੇ ਬੈਰੀਕੇਡ ਵੀ ਤੋੜੇ, ਪੱਥਰਬਾਜ਼ੀ ਹੋਈ, ਪੁਲਿਸ ਕਰਮਚਾਰੀ ਜ਼ਖਮੀ ਹੋਏ, ਪੁਲਿਸ ਨੇ ਪਾਣੀ ਦੀਆਂ ਵਾਛੜਾਂ ਮਾਰੀਆਂ, ਸੁਖਬੀਰ ਬਾਦਲ ਨੂੰ ਹਿਰਾਸਤ ਵਿੱਚ ਲਿਆ, ਉਹਨਾਂ ਨੇ ਇੱਕ ਰੈਲੀ ਕੀਤੀ ਸੀ 25 ਸੈਕਟਰ ਦੇ ਵਿੱਚ,
ਜੀ
ਔਰ ਉਹਦੇ ਉਹਦੇ ਉੱਥੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਅਸੀਂ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੇ ਤਹਿਤ
ਜੀ
ਔਰ ਚੰਡੀਗੜ੍ਹ ਪੁਲਿਸ ਦੇ ਨਾਲ ਜਿਹੜੀ ਚੱਕਾਮੁੱਕੀ ਹੋਈ ਹੈ, ਪੱਥਰਬਾਜ਼ੀ ਹੋਈ ਹੈ, ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਉਸ ਨੂੰ ਪਾਣੀ ਦੀਆਂ ਵਾਛੜਾਂ ਮਾਰਨੀਆਂ ਪਈਆਂ, ਬੈਰੀਕੇਡ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕਈ ਹੋਰ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਕੱਲ, ਕਿਉਂਕਿ ਸਾਰਾ ਮੀਡੀਆ ਚੰਡੀਗੜ੍ਹ ਸੀਗਾ
ਜੀ
ਔਰ ਸਾਰੇ ਮੀਡੀਆ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਉਹਨਾਂ ਨੂੰ ਚਾਹੀਦੀਆਂ ਸੀ ਔਰ ਤਿੰਨਾਂ ਪਾਰਟੀਆਂ ਨੂੰ ਚੰਗੀ ਜਗ੍ਹਾ ਮਿਲੀ ਹੈਗੀ ਹੈ, ਪ੍ਰਿੰਟ ਮੀਡੀਆ ਦੇ ਵਿਚ ਵੀ, ਇਲੈਕਟ੍ਰੋਨਿਕ ਮੀਡੀਆ ਦੇ ਵਿਚ ਵੀ।
ਜੀ
ਦੂਜੇ ਪਾਸੇ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ ਦੀ ਮੀਟਿੰਗ ਰੱਖੀ ਸੀ ਜਿਹਦੇ ਵਿਚ ਉਨ੍ਹਾਂ ਨੇ ਹੁਣ ਇੱਕ ਮਤਾ ਪਾਇਆ ਕਿ ਮਿਲਾਵਟੀ ਸ਼ਰਾਬ ਦੇ ਨਾਲ ਜੇਕਰ ਮੌਤ ਹੁੰਦੀ ਹੈ ਤਾਂ ਦੋਸ਼ੀ ਨੂੰ ਸਜ਼ਾਏ ਮੌਤ ਦਿੱਤੀ ਜਾਵੇ, ਸਥਾਈ ਐਕਟ ਦੇ ਵਿਚ ਸੋਧ ਕੀਤੀ ਗਈ ਹੈ ਤੇ ਦੋਸ਼ੀ ਨੂੰ ਹੀ ਜਿਹੜਾ ਪੀੜਤ ਪਰਿਵਾਰ ਨੂੰ ਜਿਹੜਾ ਮੁਆਵਜ਼ਾ ਹੈਗਾ ਉਹ ਦੋਸ਼ੀ ਨੂੰ ਦੇਣਾ ਪਏਗਾ। ਪਹਿਲਾਂ ਇਹ ਹੁੰਦਾ ਸੀਗਾ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ ਅੰਮ੍ਰਿਤਸਰ ਦੇ ਵਿਚ, ਗੁਰਦਾਸਪੁਰ ਦੇ ਵਿਚ ਤੇ ਤਰਨ ਤਾਰਨ ਦੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਕਾਫੀ ਮੌਤਾਂ ਹੋਈਆਂ ਸੀ
ਜੀ ਜੀ
ਔਰ ਸਰਕਾਰ ਨੂੰ 3-3 ਲੱਖ ਰੁਪਇਆ, 5-5 ਲੱਖ ਰੁਪਇਆ ਉਹਨਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਪਿਆ
ਜੀ।
ਖਜ਼ਾਨੇ ਤੇ ਫਰਕ ਪੈਂਦਾ, ਬੰਦਾ ਸ਼ਰਾਬ ਜਿਹੜਾ ਕੱਢਦਾ ਜਾਂ ਵੇਚਦਾ ਔਰ ਭੁਗਤਣੀ ਜਿਹੜੀ ਸਰਕਾਰ ਨੂੰ ਪੈਂਦੀ ਹੈ, ਭਾਵੇਂ ਪੁਲਿਸ ਦੀ ਮਿਲ ਭੁਗਤ ਹੁੰਦੀ ਹੈ, ਪੁਲਿਸ ਨੂੰ ਪਤਾ ਹੁੰਦਾ ਕਿ ਆ ਬੰਦਾ ਮਾੜੇ ਚੰਗੇ ਕੰਮ ਕਰਦਾ
ਜੀ,
ਪਰ ਜਦੋਂ ਘਟਨਾ ਵਾਪਰਦੀ ਹੈ ਤਾਂ ਉਦੋਂ ਸਰਕਾਰ ਦੇ ਖਿਲਾਫ਼ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ ਹੈ
ਜੀ।
ਲਾਸ਼ ਨੂੰ ਰੱਖ ਕੇ ਉਹਦਾ ਮੁਆਵਜ਼ਾ ਮੰਗਿਆ ਜਾਂਦਾ, ਸਰਕਾਰੀ ਨੌਕਰੀ ਮੰਗੀ ਜਾਂਦੀ ਹੈ, ਤਾਂ ਉਸ ਸਮੇਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਇਹ ਕੀ ਹੁਣ ਕਰੀਏ, ਲਾ ਐਂਡ ਆਰਡਰ ਦੀ ਪਟੀਸ਼ਨ ਵੀ ਹੋ ਜਾਂਦੀ ਹੈ
ਜੀ।
ਬਹੁਤੇ ਵਾਰੀ ਦੇਖੀਦਾ ਕਿ ਇਸ ਤਰ੍ਹਾਂ ਜਦੋਂ ਲੋਕ ਲਹਿਰ ਉੱਠਦੀ ਹੈ ਤਾਂ ਉਦੋਂ ਕਾਫੀ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਪੀੜਤ ਪਰਿਵਾਰ ਦੇ ਲਈ ਹਮਦਰਦੀ ਹੋ ਜਾਂਦੀ ਹੈ, ਭਾਵੇਂ ਉਹਦੀ ਮੌਤ ਉਹਦੀ ਆਪਣੀ ਗਲਤੀ ਨਾਲ ਹੋਈ ਹੋਵੇ।
ਜੀ
ਹੁਣ ਪਿੱਛੇ ਜੇ ਵੀ ਚੱਲਿਆ ਸੀ ਕਿ ਜਿਹੜੇ ਸ਼ਰਾਬ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਜਾਵੇ
ਜੀ,
ਹੁਣ ਹਰ ਬੰਦੇ ਨੂੰ ਸ਼ਹੀਦ ਦਾ ਦਰਜਾ ਵੀ, ਜਿਹੜੇ ਅਸਲ ਦੇ ਵਿਚ ਜਿਹੜੇ ਸ਼ਹੀਦ ਹੋਏ ਨੇ ਇਹਦਾ ਮਤਲਬ ਹੈ ਕਿ ਉਹਨਾਂ ਦੇ ਨਾਲ ਅਸੀਂ ਇੱਕ ਤਰ੍ਹਾਂ ਦਾ ਵਿਤਕਰਾ ਕਰ ਰਹੇ ਹਾਂ ਜਾਂ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਹਾਂ
ਜੀ, ਬਿਲਕੁਲ।
ਹੁਣ ਜਿਹੜਾ ਨਵਾਂ ਅਕਸਾਈ ਐਕਟ ਦੇ ਵਿਚ ਸੋਧ ਕੀਤੀ ਹੈ, ਉਹਨਾਂ ਨੇ ਆਖਿਆ ਕਿ ਜਿਹੜਾ ਵੀ ਬੰਦਾ ਕੋਈ ਹਾਨੀਕਾਰਕ ਪਦਾਰਥ ਮਿਲਾਏਗਾ ਸ਼ਰਾਬ ਦੇ ਵਿਚ ਜਾਂ ਇਸ ਤਰ੍ਹਾਂ ਦੇ ਵਿਚ, ਉਹ ਸਜ਼ਾ ਦਾ ਹੱਕਦਾਰ ਹੋਏਗਾ, ਉਮਰ ਕੈਦ ਦੀ ਸਜ਼ਾ ਹੋਏਗੀ, 20 ਲੱਖ ਰੁਪਏ ਜੁਰਮਾਨਾ ਹੋਏਗਾ, ਜੇ ਡਿਸੇਬਿਲਟੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਤਾਂ 10 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕਦਾ, ਜੇ ਕੋਈ ਗੰਭੀਰ ਨੁਕਸਾਨ ਹੋ ਜਾਂਦਾ ਤਾਂ 5 ਲੱਖ ਰੁਪਏ ਤੱਕ ਦਾ ਜੁਰਮਾਨਾ, ਇਸ ਤਰ੍ਹਾਂ ਉਹਨਾਂ ਨੇ ਜਿਹੜੀ ਅਕਸਾਈ ਐਕਟ ਦੇ ਵਿਚ ਸੋਧ ਕੀਤੀ ਹੈ। ਚਾਰ ਵਿਭਾਗਾਂ ਨੇ ਇਹਨੂੰ ਹਰੀ ਝੰਡੀ ਵੀ ਦਿੱਤੀ ਹੈ, ਪੰਜਾਬ ਕੈਬਨਿਟ ਨੇ ਸਹਿਕਾਰੀ ਸੁਸਾਇਟੀ ਐਕਟ ਦੇ ਵਿਚ ਵੀ ਬਦਲਾਅ ਕੀਤਾ ਹੈ
ਜੀ ਜੀ,
ਇਹ ਕੈਬਨਿਟ ਦੀ ਮੀਟਿੰਗ ਵੀ ਕੱਲ ਹੋ ਚੁੱਕੀ ਹੈ।
ਬਿਲਕੁਲ, ਸੋ ਸ਼ਰਾਬ ਮਾਫੀਆ ਖਿਲਾਫ ਇਹੋ ਜਿਹੀਆਂ ਜਿਹੜੀਆਂ ਸਖ਼ਤ ਸਜ਼ਾਵਾਂ ਜਿਹੜੀਆਂ ਉਹ ਮੈਨੂੰ ਲੱਗਦਾ ਕਿ ਇੱਕ ਵਧੀਆ ਕਦਮ ਵੀ ਆ, ਕਿਉਂਕਿ ਪੱਛਮੀ ਦੇਸ਼ਾਂ ਦੇ ਵਿੱਚ ਦੇਖਿਆ ਜਾਵੇ ਤਾਂ ਵਾਕਈ ਇਹੋ ਜਿਹੇ ਬਹੁਤ ਸਾਰੇ ਕਾਨੂੰਨ ਹੈਗੇ ਆ ਜਿੱਥੇ ਜਿਹੜਾ ਅਸਲ ਦੇ ਵਿੱਚ ਜ਼ਿੰਮੇਵਾਰ ਦੋਸ਼ੀ ਹੈ ਹਨਾ, ਉਹਨੂੰ ਹੀ ਇਹੋ ਜਿਹੇ ਹਰਜ਼ਾਨੇ, ਉਹਨੂੰ ਹੀ ਇਹੋ ਜਿਹੇ ਮੁਆਵਜ਼ੇ ਜਿਹੜੇ ਉਹ ਭਰਨੇ ਪੈਂਦੇ ਆ। ਸਰਕਾਰ ਜਿਹੜੀ ਹੈ ਉਹ ਆਪਣੇ ਵੱਲੋਂ ਇਹੋ ਜਿਹਾ ਕੋਈ ਮੁਆਵਜ਼ਾ ਜਿਹੜਾ ਉਹ ਨਹੀਂ ਦਿੰਦੀ, ਪਰ ਜੇਕਰ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਕਾਨੂੰਨ ਨੇ ਉਹ ਲਿਆਂਦੇ ਜਾ ਰਹੇ ਆ ਤਾਂ ਮੈਨੂੰ ਲੱਗਦਾ ਕਿ ਇੱਕ ਵਧੀਆ ਕਦਮ ਹੈ। ਅੱਛਾ, ਅਗਲੀ ਖਬਰ ਵੱਲ ਵਧੀਏ ਤਾਂ ਬੇਟਾ ਸਾਹਿਬ, ਬਹਿਬਲ ਗੋਲੀ ਕਾਂਡ ਦੇ ਸੰਬੰਧ ਦੇ ਵਿੱਚ ਸੈਣੀ ਤੇ ਉਮਰਾ ਨੰਗਲ ਦੀ ਗ੍ਰਿਫਤਾਰੀ ਤੇ ਹੁਣ ਰੋਕ ਲਾਈ ਗਈ ਹੈ, ਇਹਦੇ ਉੱਤੇ ਕੀ ਟਿੱਪਣੀ ਕਰਨੀ ਚਾਹੋਗੇ?
ਹਾਂਜੀ ਬਿਲਕੁਲ, ਕਿਉਂਕਿ ਇਹ ਲੰਬਾ ਮਾਮਲਾ ਹੋ ਗਿਆ, ਬਹੁਤ ਲੰਬਾ ਚਲਾ ਗਿਆ ਮਾਮਲਾ ਇਹ
ਜੀ,
ਘਟਨਾ ਨੂੰ ਬਹੁਤ ਲੰਬਾ ਸਮਾਂ ਹੋ ਗਿਆ, ਅਦਾਲਤੀ ਪੇਚ ਦੇ ਵਿਚ ਇਹ ਘਟਨਾ ਜਿਹੜੀ ਹੈਗੀ ਹੈ ਉਹ ਇੰਨੀ ਜ਼ਿਆਦਾ ਉਲਝ ਗਈ, ਲੱਗਦਾ ਸੀਗਾ ਕਿ ਜਲਦੀ ਇਹਦਾ ਨਤੀਜਾ ਆਏਗਾ, ਪਿਛਲੇ ਵਾਰੀ ਤਾਂ ਇਹ ਲੱਗ ਰਿਹਾ ਸੀਗਾ ਕਿ ਬਹੁਤ ਛੇਤੀ ਇਹਨਾਂ ਦੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ, ਪਰ ਦੂਜੇ ਪਾਸੇ ਜਦੋਂ ਵਕੀਲਾਂ ਦੀਆਂ ਘੁੰਡੀਆਂ ਜਿਵੇਂ ਕਹਿੰਦੇ ਆ ਕਿ ਜਿਹੜਾ ਕਾਨੂੰਨ ਹੈ, ਕਾਨੂੰਨ ਦਾ ਨੱਕ ਮੋਮ ਵਰਗਾ ਹੈਗਾ, ਉਹਨੂੰ ਕਿਵੇਂ ਮੁੜਿਆ ਜਾ ਸਕਦਾ, ਉਹਨੂੰ ਕਿਵੇਂ ਜਿਹੜਾ ਅੱਗੇ ਵਧਾਇਆ ਜਾ ਸਕਦਾ, ਛੋਟਾ ਵੱਡਾ ਕੀਤਾ ਜਾ ਸਕਦਾ, ਇਹ ਸਾਰਾ ਵਕੀਲਾਂ ਦੇ ਹੱਥ ਦੇ ਵਿੱਚ ਹੁੰਦਾ ਔਰ ਵਕੀਲ ਇਸ ਦੀਆਂ ਘੁੰਡੀਆਂ ਵੀ ਦੱਸ ਦਿੰਦੇ ਨੇ ਕਿ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ,
ਜੀ
ਔਰ ਉਹ ਭੁੰਡੀਆਂ ਸਾਨੂੰ ਨਜ਼ਰ ਵੀ ਆਉਂਦੀਆਂ। ਜਦੋਂ ਕੋਈ ਆਮ ਵਿਅਕਤੀ ਹੁੰਦਾ ਹੈ, ਜੇ ਉਸ ਨੂੰ ਉਹਦੇ ਤੇ ਕੋਈ ਪਰਚਾ ਦਰਜ ਹੋ ਜਾਵੇ, ਚਾਹੇ ਉਹ ਛੋਟਾ ਹੀ ਪਰਚਾ ਦਰਜ ਹੋ ਜਾਵੇ,
ਜੀ
ਚਾਹੇ ਉਹਦੇ ਚ ਕੋਈ ਬਾਹਲੀ ਵੱਡੀ ਸਜ਼ਾ ਨਾ ਹੋਵੇ, ਕੋਈ
ਜੀ
ਲੜਾਈ ਝਗੜੇ ਦਾ ਹੀ ਹੋਵੇ, ਜਿਹਨੂੰ 25-26 ਦੀ ਘਟਨਾ ਕਹਿੰਦੇ ਆ, 23-24 ਦੀ ਘਟਨਾ ਕਹਿੰਦੇ ਆ, ਜਿਹਦੀ ਜਮਾਨਤ ਐਸਡੀਐਮ ਲੈ ਸਕਦਾ, ਤਾਂ ਉਦੋਂ ਤਾਂ ਉਹਨੂੰ ਬਹੁਤ ਜ਼ਿਆਦਾ ਉਹਨੂੰ ਖੱਜਲ ਖੁਆਰੀ ਹੁੰਦੀ ਹੈ।
ਜੀ
ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਿਸੇ ਵੱਡੇ ਬੰਦੇ ਦੇ ਉੱਤੇ ਬਹੁਤ ਵੱਡੇ ਮੁਕੱਦਮੇ ਦਰਜ ਹੋ ਜਾਣ, ਕਰਪਸ਼ਨ ਦੇ ਦਰਜ ਹੋ ਜਾਣ, ਅਣਗਹਿਲੀ ਦੇ ਦਰਜ ਹੋ ਜਾਣ, ਜਾਂ ਉਹਦੇ ਤੋਂ ਕੋਈ ਐਸੀ ਗਲਤੀ ਹੋ ਜੇ ਜਿਹਦੇ ਨਾਲ ਕੋਈ 307 ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਘਟਨਾ ਨਾਲ ਜੁੜਦੀ ਹੋਵੇ, ਤਾਂ ਉਸ ਸਮੇਂ ਸਾਫ਼ ਤੌਰ ਤੇ ਦਿਸ ਜਾਂਦਾ ਹੈ ਕਾਨੂੰਨ ਦੇ ਜਿਹੜੇ ਘਾੜੇ ਨੇ ਉਹ ਕੋਈ ਨੁਕਤਾ ਲੱਭ ਲਿਆਉਂਦੇ ਨੇ ਕਿ ਨਹੀਂ ਜੀ ਇਹਦੀ ਗਲਤੀ ਨੀ। ਮੰਨ ਲਓ ਕੋਈ ਰੋਡ ਐਕਸੀਡੈਂਟ ਹੀ ਹੋ ਜੇ, ਕੋਈ VIP ਕਾਰ ਚਲਾ ਰਿਹਾ ਹੋਵੇ, ਤਾਂ ਉਹ ਦੋ ਬੰਦੇ ਖੜੇ ਕਰ ਦਿੰਦੇ ਨੇ ਕਿ ਨਹੀਂ ਜੀ ਕਾਰ ਤਾਂ ਅਸੀਂ ਚਲਾ ਰਹੇ ਸੀਗੇ, ਇਹਨੂੰ ਤਾਂ ਫਸਾਇਆ ਗਿਆ।
ਜੀ ਜੀ
ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਬੜੀ ਛੇਤੀ ਰਾਜੀਨਾਮਾ ਕਰਾ ਦਿੱਤਾ ਜਾਂਦਾ ਹੈ, ਕਿਉਂਕਿ ਵੱਡਾ ਬੰਦਾ ਜੀ, ਤੁਸੀਂ ਉਹ ਗਰੀਬ ਦੀ ਜਿਹੜੀ ਇੱਜ਼ਤ ਹੈ ਉਹ ਪੈਸੇ ਦੀ ਚਾਦਰ ਨਾਲ ਢੱਕ ਦਿੱਤੀ ਜਾਂਦੀ ਹੈ।
ਜੀ ਜੀ ਬਿਲਕੁਲ।
ਇਹ ਜਿਹੜਾ ਬਹਿਬਲ ਗੋਲੀਕਾਂਡ ਹੈ, ਬੜੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਇਹਦੇ ਵਿੱਚ ਕੁਛ ਹੱਲ ਨਿਕਲੇ, ਪਤਾ ਲੱਗੇ ਕਿ ਗੋਲੀ ਕਿਉਂ ਚਲਾਈ ਗਈ, ਕਿਹਨੇ ਚਲਾਈ, ਕਿਹਦੇ ਕਹਿਣ ਤੇ ਚਲਾਈ, ਔਰ ਉਹਦੇ ਪਿੱਛੇ ਕਾਰਨ ਕੀ ਸੀ, ਰਾਜਨੀਤਿਕ ਕਾਰਨ ਕੀ ਸੀਗਾ ਜਾਂ ਹੋਰ ਕੋਈ ਕਾਰਨ ਕੀ ਸੀਗਾ।
ਜੀ
ਇਹ ਦੋਨਾਂ ਵੱਡੇ ਆਗੂਆਂ ਨੇ ਆਪੋ ਆਪਣੇ ਜਿਹੜੇ ਵੱਡੇ ਵਕੀਲ ਕਰਕੇ ਵੱਡੇ ਕਾਨੂੰਨ ਘਾੜੇ ਜਿਹੜੇ, ਕਿਉਂਕਿ ਪੁਲਿਸ ਹੀ ਇਹਦੇ ਵਿੱਚ ਗਵਾਹ ਹੈ ਤੇ ਪੁਲਿਸ ਹੀ ਇਹਦੇ ਵਿੱਚ ਸ਼ਿਕਾਇਤ ਕਰਦਾ।
ਜੀ
ਔਰ ਕਈ ਪੁਲਿਸ ਦੇ ਆਗੂ ਐਸੇ ਵੀ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ, ਜਿਹੜੇ ਆਪਣੇ ਬੌਸ ਦੇ ਖਿਲਾਫ਼ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਗੱਲ ਕੀਤੀ ਤਾਂ ਕੱਲ ਨੂੰ ਸਾਡੇ ਪੁਲਿਸ ਮੁਲਾਜ਼ਮ ਸਾਡੇ ਖਿਲਾਫ਼ ਨਾ ਹੋ ਜਾਣ, ਕਿ ਜਿਹੜੇ ਮਹਿਕਮੇ ਦੇ ਵਿੱਚ ਤੁਸੀਂ ਨੌਕਰੀ ਕਰਦੇ ਰਹੇ, ਜਿਹੜੇ ਮਹਿਕਮੇ ਤੋਂ ਤੁਸੀਂ ਰੋਟੀ ਖਾਂਦੇ ਰਹੇ, ਅੱਜ ਤੁਸੀਂ ਉਹਨਾਂ ਅਫਸਰਾਂ ਦੇ ਖਿਲਾਫ਼ ਕਿਉਂ ਹੋ ਗਏ ਹੋ, ਕਿਉਂਕਿ ਪੁਲਿਸ ਦੇ ਵਿੱਚ ਕਦੇ ਯੂਨੀਅਨ ਨਹੀਂ ਹੁੰਦੀ।
ਜੀ
ਲੇਕਿਨ ਪੁਲਿਸ ਦੇ ਵਿੱਚ ਇਹ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਿਰਜਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਬਹਿਬਲ ਗੋਲੀਕਾਂਡ ਹੋਇਆ ਸੀਗਾ ਉਹ ਪੁਲਿਸ ਦੀ ਕੋਈ ਗਲਤੀ ਨਹੀਂ ਸੀ। ਅਦਾਲਤ ਵੀ ਕਿਸੇ ਸਿੱਟੇ ਤੇ ਹਲੇ ਤੱਕ ਨਹੀਂ ਪਹੁੰਚ ਸਕੀ, ਬਹੁਤ ਸਾਰੇ ਜੱਜ ਸਾਹਿਬਾਨਾਂ ਨੇ ਇਸ ਕੇਸ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ, ਕਿਸੇ ਨੇ ਕਹਿ ਦਿੱਤਾ ਕਿ ਮੇਰੀ ਨਿੱਜੀ ਜ਼ਿੰਦਗੀ ਦਾ ਮਸਲਾ ਜੀ, ਔਰ ਉਹਨਾਂ ਨੇ ਇਹ ਫਾਈਲ ਕਿਸੇ ਹੋਰ ਨੂੰ ਭੇਜ ਦਿੱਤੀ। ਅੱਗੇ ਦੀ ਅੱਗੇ ਚੱਲਦਾ 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 ਇਹ ਮੁਕੱਦਮਾ ਜਿਹੜਾ ਹੈਗਾ ਹਾਈਕੋਰਟ ਦੇ ਫੈਸਲੇ ਦੀ ਹਾਲੇ ਤੱਕ ਅਦਾਲਤ ਨੂੰ ਉਹਨਾਂ ਆਪਣੇ ਨਕਲ ਨਹੀਂ ਮਿਲ ਸਕੀ ਹਾਈਕੋਰਟ ਦੇ ਫੈਸਲੇ ਦੀ, ਲੋਅਰ ਕੋਰਟ ਨੂੰ, ਔਰ ਫਰੀਦਕੋਟ ਦੀ ਸੈਸ਼ਨ ਕੋਰਟ ਦੇ ਵਿੱਚ ਇਹ ਚੱਲ ਰਿਹਾ ਸੀ ਇਸ, ਕਿਉਂਕਿ ਘਟਨਾ ਜਿਹੜੀ ਹੈਗੀ ਹੈ ਕੋਟਪੂਰਾ ਫਰੀਦਕੋਟ ਜ਼ਿਲ੍ਹੇ ਚ ਆਉਂਦਾ ਹੈ, ਬਹਿਬਲ ਕਲਾਂ ਫਰੀਦਕੋਟ ਜ਼ਿਲ੍ਹੇ ਚ ਆਉਂਦਾ ਹੈ।
ਜੀ
ਕੋਈ ਬੰਦੇ ਵਾਅਦਾ ਮਾਫ ਗਵਾਹ ਵੀ ਬਣੇ ਸੀਗੇ, ਉਹਨਾਂ ਨੇ ਵੀ ਆਪਣੀ ਜਿਹੜੀ ਰਿਟ ਪਟੀਸ਼ਨ ਪਾਈ ਹੋਈ ਹੈ, ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਇਧਰੋਂ ਬਚ ਕੇ ਤਾਂ ਸਾਨੂੰ ਕਿਸੇ ਹੋਰ ਪਾਸੇ ਨਾ ਉਲਝਾ ਲਿਆ ਜਾਵੇ, ਇਸ ਕਰਕੇ ਇਹਨਾਂ ਦੀ ਜਿਹੜੀ ਗੈਰ ਜ਼ਮਾਨਤੀ ਵਾਰੰਟ ਹੈਗੇ ਨੇ ਉਹਦੇ ਤੇ ਉਹਨਾਂ ਨੂੰ ਰਾਹਤ ਮਿਲੀ ਹੈਗੀ ਹੈ। ਔਰ ਉਮਰਾ ਨੰਗਲ ਤੇ ਬਹਿਬਲ ਗੋਲੀਕਾਂਡ ਦੀ ਕਥੇ ਤੌਰ ਤੇ ਸਾਜਿਸ਼ ਰਚਨ ਦਾ ਇਲਜ਼ਾਮ ਵੀ ਲੱਗਿਆ ਸੀਗਾ। ਉਧਰ CGM ਨੇ 9 ਮਾਰਚ ਤੱਕ ਜਿਹੜੀ ਸੁਣਵਾਈ ਹੈਗੀ ਹੈ ਇਹ ਮੁਲਤਵੀ ਕੀਤੀ ਹੈ। ਇਹ ਕੋਈ ਤੜਪੱਤਣ ਲੱਗਦੀ ਗੱਲ ਕਹਾਣੀ ਨਜ਼ਰ ਨਹੀਂ ਆਉਂਦੀ, ਕਿਉਂਕਿ ਪੀੜਿਤ ਪਰਿਵਾਰ ਵੀ ਹੁਣ ਬਹੁਤ ਲੰਬਾ ਸਫ਼ਰ ਕਰ ਚੁੱਕਿਆ ਹੈ। ਪੀੜਿਤ ਪਰਿਵਾਰ ਨੂੰ ਵੀ ਲੱਗਦਾ ਕਿ ਇੱਕ ਰਾਜਸੀ ਘੇਰ ਦੇ ਨਾਲ ਅਸੀਂ ਜੇ ਅਸੀਂ ਪੰਗਾ ਲੈਂਦੇ ਹਾਂ ਤਾਂ ਸਾਡੇ ਪਿੱਛੇ ਕੱਲ ਨੂੰ ਕੌਣ ਖੜੇਗਾ। ਦੂਜੇ ਪਾਸੇ ਇਹ ਵੀ ਹੈ ਕਿ ਜਿਹੜਾ ਉੱਥੇ ਮੋਰਚਾ ਲੱਗਿਆ ਸੀ ਬਹਿਬਲ ਕਲਾਂ ਗੋਲੀਕਾਂਡ ਦੇ ਸੰਬੰਧੀ ਬਰਗਾੜੀ, ਉਹ ਮੋਰਚੇ ਦਾ ਨਤੀਜਾ ਵੀ ਕੁਝ ਨਹੀਂ ਨਿਕਲਿਆ। ਮੋਰਚੇ ਦੇ ਵਿੱਚ ਵੀ ਸਾਰੀਆਂ ਸਿਆਸੀ ਪਾਰਟੀਆਂ ਨੇ ਰੋਟੀਆਂ ਸੇਕੀਆਂ, ਇਹ ਸੀਟ ਤੇ ਮੋਰਚਾ ਇੱਕਦਮ ਉਹਨੂੰ ਪੂਰਾ ਹਾਈਟ ਤੇ ਚੜਾ ਕੇ ਕੈਪਚਰ ਕਰ ਲਿਆ ਗਿਆ, ਮੋਰਚਾ ਹਟਾ ਦਿੱਤਾ ਗਿਆ। ਔਰ ਉਸ ਤੋਂ ਬਾਅਦ ਇਹ ਸਾਫ਼ ਪਤਾ ਲੱਗ ਗਿਆ ਵੀ ਸਰਕਾਰ ਹੀ ਕਿਵੇਂ ਇਹ ਸਾਰੇ ਮੋਰਚੇ ਨੂੰ ਲਵਾਉਂਦੀ ਹੈ, ਤਾਰ ਪੀਲੋ ਕਰਦੀ ਹੈ, ਤੇ ਅਖੀਰ ਤੇ ਜਦੋਂ ਉਹਨੂੰ ਲੱਗਦਾ ਕਿ ਸਾਡੇ ਖਿਲਾਫ਼ ਕੋਈ ਗੱਲ ਜਾਂਦੀ ਹੈ ਤਾਂ ਉਹਨੂੰ ਕਿਵੇਂ ਢਹਿ ਢੇਰੀ ਕਰਦੀ ਹੈ, ਕਿਵੇਂ ਸਿਆਸੀ ਆਗੂ ਜਿਹੜੇ ਉਹ ਵਿਕ ਜਾਂਦੇ ਨੇ ਜਾਂ ਉਹਨਾਂ ਦੇ ਕੋਈ ਨਿੱਜੀ ਜਿਹੜੇ ਹਿੱਤ ਹੁੰਦੇ ਨੇ ਉਸ ਨੂੰ ਸਰਕਾਰ ਉਹਦਾ ਮੁੱਲ ਪਾ ਦਿੰਦੀ ਹੈ, ਤੇ ਬਾਅਦ ਦੇ ਵਿੱਚ ਜਿਹੜੀ ਪੀੜਿਤ ਧਿਰ ਹੁੰਦੀ ਹੈ ਅਸਲ ਵਿੱਚ ਪੀੜਿਤ ਧਿਰ ਉਹ ਹੱਥ ਮਲਦੇ ਰਹਿ ਜਾਂਦੇ ਨੇ। ਇਹਦੇ ਚ ਵੀ ਇਹ ਹੋਇਆ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ, ਕੋਟਪੂਰਾ ਗੋਲੀਕਾਂਡ ਦੇ ਵਿੱਚ ਅਸੀਂ ਬੜਾ ਨੇੜੇ ਦੇਖਿਆ, ਉਦੋਂ ਜਿਹੜੇ ਬੰਦੇ ਮੌਕੇ ਤੇ ਗਵਾਹ ਸੀਗੇ ਪਰਸਪ੍ਰੀਤ ਸਿੰਘ ਔਰ ਇਸਦੇ ਨਾਲ ਦੂਸਰੇ ਆਪਣੇ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹ ਬਾਅਦ ਚ ਕਿਤੇ ਵੀ ਨਜ਼ਰ ਨੀ ਆਏ
ਜੀ।
ਜਦੋਂ ਕੁਰਕੁਰੇ ਗੋਲੀ ਚੱਲਦੀ ਹੈ ਉਸ ਮੌਕੇ ਤੇ ਹੁੰਦੇ ਆ ਉਹ, ਜਦੋਂ ਲਾਠੀਚਾਰਜ ਹੁੰਦਾ ਸਵੇਰੇ ਤੜਕੇ 5 ਵਜੇ ਪਾਣੀ ਦੀਆਂ ਵਾਛੜਾਂ ਵੱਜਦੀਆਂ, ਬਾਅਦ ਦੇ ਵਿੱਚ ਉਹ ਵੀ ਕਿਤੇ ਨਜ਼ਰ ਨੀ ਆਏ। ਸੋ ਬਹੁਤ ਸਾਰੇ ਹਾਲਾਤ ਹੈ ਜਿਹੜੇ ਉਹ ਬਦਲ ਜਾਂਦੇ ਆ। ਸੋ ਇਸ ਕੇਸ ਦੇ ਵਿੱਚੋਂ ਜੇ ਹੁਣ ਗ੍ਰਿਫਤਾਰੀ ਤੇ ਰੋਕ ਲੱਗੀ ਹੈ, ਹਾਈ ਕੋਰਟ ਨੇ ਰਾਹਤ ਦਿੱਤੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨੀ ਲੱਗਦਾ ਕਿ ਇਹਦੇ ਚ ਕੋਈ ਇਨਸਾਫ਼ ਮਿਲਣ ਦੀ ਜਿਹੜੀ ਗੱਲ ਹੈ, ਹੋਰ ਪਰਮਾਤਮਾ ਦੀ ਅਦਾਲਤ ਦੇ ਵਿੱਚੋਂ ਤਾਂ ਇਨਸਾਫ਼ ਮਿਲ ਸਕਦਾ,
ਜੀ
ਮਨੁੱਖ ਦੀ ਅਦਾਲਤ ਦੇ ਵਿੱਚੋਂ ਇਨਸਾਫ਼ ਮਿਲਣ ਦੀ ਭਾਰਤ ਦੇ ਵਿੱਚ ਕਿਤੇ ਵੀ ਕੋਈ ਨਜ਼ਰ ਆਸ ਉਮੀਦ ਕਿਰਨ ਜਿਹੜੀ ਨਜ਼ਰ ਨਹੀਂ ਆਉਂਦੀ। ਜਦੋਂ ਜੱਜ ਸਾਹਿਬਾਨ ਇਹ ਕਹਿ ਦੇਣ ਕਿ ਇੱਥੋਂ ਮਾਹੌਲ ਇੱਥੇ ਠੀਕ ਨਹੀਂ, ਇਸ ਦੇਸ਼ ਦਾ ਮਾਹੌਲ ਠੀਕ ਨਹੀਂ, ਇੱਥੇ ਰਹਿਣ ਦਾ ਮਾਹੌਲ ਠੀਕ ਨਹੀਂ, ਤਾਂ ਉਦੋਂ ਕੀ ਆਸ ਕੀਤੀ ਜਾ ਸਕਦੀ।
ਬਿਲਕੁਲ ਬਿਲਕੁਲ। ਸੋ ਇਹ ਵੀ ਬੜਾ ਹੈਰਾਨੀ ਕੁੰਨ ਫੈਸਲਾ। ਵੈਸੇ ਫੈਸਲੇ ਜਿੰਨੇ ਵੀ ਤੁਹਾਡੇ ਕਹਿਣ ਵਾਂਗ ਵੀ ਜਿੰਨੇ ਵੀ ਅਦਾਲਤਾਂ ਵੱਲੋਂ ਆਉਂਦੇ ਆ ਬਹੁਤ ਹੈਰਾਨ ਕਰਨ ਵਾਲੇ ਹੁੰਦੇ ਆ, ਕਿਉਂਕਿ ਜਦੋਂ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਆ ਤਾਂ ਜਿਹੜੇ ਭੋਲੇ ਭਾਲੇ ਕਿਸਾਨ ਆ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਆ, ਬੇਦੋਸ਼ੇ ਆ, ਹਨਾ, ਉਹਨਾਂ ਨੂੰ ਵੀ ਫੜ ਫੜ ਕੇ ਅੰਦਰ ਕਰ ਦਿੱਤਾ ਗਿਆ ਔਰ ਤਿੰਨ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਧਰਾਵਾਂ ਉਹਨਾਂ ਦੇ ਉੱਤੇ ਲਾ ਦੇਣੀਆਂ। ਸੋ ਇਹ ਕਾਨੂੰਨ ਵਿਵਸਥਾ ਦੇ ਉੱਤੇ ਵੀ ਬਹੁਤ ਵੱਡਾ ਸਵਾਲੀਆ ਚਿੰਨ ਲਾਉਂਦਾ ਆ, ਔਰ ਦੁਨੀਆਂ ਭਰ ਦੇ ਵਿੱਚ ਜਦੋਂ ਮਨੁੱਖੀ ਹੱਕਾਂ ਦੀ ਗੱਲ ਹੁੰਦੀ ਆ ਤਾਂ ਫੇਰ ਉੱਥੇ ਇਹ ਕਿੰਨਾ ਗਿਰਿਆ ਹੋਇਆ ਦਰਜਾ ਜਿਹੜਾ ਹੈ ਸਾਡੀ ਇਸ ਨਿਆਂ ਵਿਵਸਥਾ ਦਾ ਉਹ ਵੀ ਸਾਹਮਣੇ ਆਉਂਦਾ। ਖੈਰ, ਪ੍ਰੋਗਰਾਮ ਦੇ ਵਿੱਚ ਸਮਾਂ ਤਾਂ ਹੁਣ ਨਹੀਂ ਬਚਿਆ ਬੇਟਾ ਸਾਹਿਬ, ਜਾਂਦੇ ਜਾਂਦੇ ਕੋਈ ਹੋਰ ਖਬਰ ਦੇ ਉੱਤੇ ਟਿੱਪਣੀ ਕਰਨੀ ਚਾਹੋ, ਕਿਉਂਕਿ ਇੱਕ ਖਬਰ ਜਾਂਦੇ ਜਾਂਦੇ ਮੈਂ ਜ਼ਰੂਰ ਦੱਸਣੀ ਚਾਹੂੰਗੀ ਕਿ ਆਸਟ੍ਰੇਲੀਆ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਜਿਹੜੇ ਨਵੇਂ ਨਿਯੁਕਤ ਹੋਏ ਆ ਮਨਪ੍ਰੀਤ ਵੋਰਾ, ਸੋ ਸੀਨੀਅਰ ਡਿਪਲੋਮੈਟ ਮਨਪ੍ਰੀਤ ਵੋਰਾ ਨੂੰ ਹੁਣ ਆਸਟ੍ਰੇਲੀਆ ਦੇ ਵਿੱਚ ਭਾਰਤ ਦਾ ਨਵਾਂ ਹਾਈ ਕਮਿਸ਼ਨ ਨਿਯੁਕਤ ਕੀਤਾ ਗਿਆ ਤੇ ਵਿਦੇਸ਼ ਮੰਤਰਾਲੇ ਨੇ ਬੀਤੇ ਕੱਲ ਯਾਨੀ ਸੋਮਵਾਰ ਨੂੰ ਇਹ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਆ ਤੇ ਹੁਣ ਉਹ ਬਹੁਤ ਜਲਦ ਜਿਹੜਾ ਕੰਮ ਆ ਉਹ ਸੰਭਾਲਣਗੇ। ਹਾਲ ਦੀ ਘੜੀ ਉਹ ਮੈਕਸੀਕੋ ਦੇ ਵਿੱਚ ਭਾਰਤ ਦੇ ਰਾਜਦੂਤ ਸੀ ਜੀ।
ਬਿਲਕੁਲ ਜੀ, ਇੱਕ ਖਬਰ ਬੜੀ ਇੰਟਰਸਟਿੰਗ ਹੈ
ਜੀ।
ਸਰਕਾਰ ਨੇ ਸਮਝਿਆ ਕਿ ਪੰਜਾਬ ਦੇ ਲੋਕ ਹੈ ਜਿਹੜੇ ਉਹਨਾਂ ਦੇ ਅੱਖਾਂ ਚ ਘੱਟਾ ਕਿਵੇਂ ਪਾਇਆ ਜਾਵੇ। ਇੱਕ ਬਹੁਤ ਸੱਚੇ ਬੰਦੇ ਨੂੰ ਔਰ ਬਹੁਤ ਗਰੀਬ ਬੰਦੇ ਨੂੰ ਨੌਕਰੀ ਦਿੱਤੀ ਹੈ। ਸੱਚਾ ਬੰਦਾ ਇਹ ਕਿ ਪਿਛਲੀ ਸਰਕਾਰ ਜਦੋਂ ਬਣੀ ਪੰਜਾਬ ਦੀ ਤਾਂ ਉਹਨੇ ਬਹੁਤ ਵਾਅਦੇ ਕੀਤੇ ਪੰਜਾਬ ਦੇ ਲੋਕਾਂ ਨਾਲ, ਕਿਹਾ ਕਿ ਕਰਜ਼ਾ ਮਾਫ਼ ਕਰ ਦਿਆਂਗੇ, ਨਸ਼ਾ ਖਤਮ ਕਰ ਦਿਆਂਗੇ, ਘਰ ਘਰ ਨੌਕਰੀ ਦੇ ਦਿਆਂਗੇ, ਰੁਜ਼ਗਾਰ ਦੇ ਦਿਆਂਗੇ। ਉਹ ਸਾਰੀ ਰਣਨੀਤੀ ਬਣਾਈ ਸੀ ਪ੍ਰਸ਼ਾਂਤ ਕਿਸ਼ੋਰ ਨੇ। ਉਹ ਬੜਾ ਸੱਚਾ ਬੰਦਾ ਮੇਰੀ ਨਜ਼ਰ ਦੇ ਵਿੱਚ, ਕਿਉਂਕਿ ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ ਕੈਪਟਨ ਦੀ ਸਰਕਾਰ ਨੇ। ਨੌਕਰੀ ਘਰ ਘਰ ਵੰਡ ਦਿੱਤੀ ਸ਼ੁਰੂ ਕਰ ਲਈ ਬੇਅੰਤ ਸਿੰਘ ਦੇ ਘਰ ਤੋਂ, ਬੇਅੰਤ ਸਿੰਘ ਦੇ ਪੋਤਰੇ ਨੂੰ DSP ਲਾ ਦਿੱਤਾ, ਕਰਜ਼ਾ ਮਾਫ਼ ਕਰ ਦਿੱਤਾ ਬੀਬੀ ਰਜਿੰਦਰ ਕੌਰ ਭੱਠਲ ਦਾ ਜਿਹੜੇ ਬਹੁਤ ਗਰੀਬ ਨੇ, ਤੇ ਪ੍ਰਸ਼ਾਂਤ ਕਿਸ਼ੋਰ ਨੂੰ ਹੁਣ ਮੁੱਖ ਮੰਤਰੀ ਨੇ ਆਪਣਾ ਪ੍ਰਮੁੱਖ ਸਲਾਹਕਾਰ ਬਣਾਇਆ, 1 ਰੁਪਇਆ ਉਹਨਾਂ ਨੂੰ ਤਨਖਾਹ ਮਿਲਣੀ ਹੈ, ਕਿਉਂਕਿ ਸੱਚਾ ਬੰਦਾ ਹੈ
ਜੀ।
ਪਿਛਲੀ ਵਾਰੀ ਬਹੁਤ ਝੂਠ ਬੋਲੇ ਇਹਨਾਂ ਨੇ, ਬਹੁਤ ਲਾਰੇ ਲਾਏ, ਇਸ ਕਰਕੇ ਇਸ ਤਰ੍ਹਾਂ ਦੇ ਸੱਚੇ ਬੰਦਿਆਂ ਦੀ ਜਿਹੜੀ ਹੈ ਉਹ ਹੁਣ ਦੁਬਾਰਾ ਲੋੜ ਪੈ ਗਈ ਕੈਪਟਨ ਸਰਕਾਰ ਨੂੰ
ਜੀ।
ਚੋਣ ਰਣਨੀਤੀਕਾਰ ਨੇ ਉਹਨਾਂ ਨੂੰ ਲਾਇਆ ਗਿਆ, ਔਰ ਪੰਜਾਬ ਦੇ ਵਿੱਚ ਇਹ ਬੜੀ ਚਰਚਾ ਚੱਲ ਰਹੀ ਹੈ ਕਿ ਜਿਹੜੇ ਝੂਠ ਪਿਛਲੀ ਵਾਰੀ ਬੋਲੇ ਸੀ ਇਸ ਵਾਰ ਨਵੇਂ ਸਿਰਿਓਂ, ਜਿੱਦਾਂ ਕਹਿੰਦੇ ਆ ਕਿ ਪੁਰਾਣੀ ਜਿਹੜੀ ਸ਼ਰਾਬ ਦੀ ਬੋਤਲ ਦਾ ਲੇਬਲ ਜਿਹੜਾ ਉਹੀ ਹੈ ਤੇ ਸਾਰੇ ਉਹਦੇ ਚ ਜਿਹੜਾ ਮਸਾਲਾ ਹੈਗਾ ਉਹ ਪੁਰਾਣਾ ਹੀ ਹੈਗਾ
ਜੀ। ਜੀ ਜੀ ਬਿਲਕੁਲ।
ਚਰਚਾ ਚੱਲ ਰਹੀ ਹੈ ਕਿ ਹੁਣ ਪ੍ਰਸ਼ਾਂਤ ਕਿਸ਼ੋਰ ਦੁਬਾਰਾ ਲਿਆਂਦੇ ਜਾ ਰਹੇ ਨੇ, ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਉਹ 2022 ਦੀਆਂ ਚੋਣਾਂ ਲੜਨਗੇ। ਇਦੋਂ ਪਹਿਲਾਂ ਉਹ ਕਹਿੰਦੇ ਸੀ ਕਿ ਮੇਰੀ ਅਖੀਰਲੀ ਵਾਰੀ ਹੈ। ਪ੍ਰਗਟ ਸਿੰਘ ਜਦੋਂ ਕਹਿੰਦੇ ਆ ਕਿ ਕਾਂਗਰਸ ਹਾਈ ਕਮਾਂਡ ਚਿਹਰਾ ਤੈਅ ਕਰਦੀ ਹੈ, ਉਦੋਂ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾ ਰਿਹਾ ਜਿਸ ਲਈ ਉਹ ਰਣਨੀਤੀ ਬਣਾਉਣਗੇ, 1 ਰੁਪਇਆ ਜਿੱਥੇ ਉਹ ਤਨਖਾਹ ਲੈਣਗੇ, ਪਰ ਉੱਥੇ ਦੂਜੇ ਪਾਸੇ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ, ਸਟਾਫ਼ ਦਿੱਤਾ ਜਾ ਰਿਹਾ, ਸਰਕਾਰੀ ਨਿਵਾਸ ਦਿੱਤਾ ਜਾ ਰਿਹਾ, ਟੈਲੀਫੋਨ ਟਰਾਂਸਪੋਰਟ ਸੁਵਿਧਾ, ਮਹਿਮਾਨ ਨਵਾਜ਼ੀ ਦੇ ਲਈ 50,000 ਰੁਪਇਆ ਹਰ ਮਹੀਨੇ ਖਰਚਣ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਫ਼ਤਰ ਦਿੱਤਾ ਜਾ ਰਿਹਾ ਹੈ, ਤਾਂ 2 ਕਲਰਕ ਦਿੱਤੇ ਜਾ ਰਹੇ ਨੇ, 2 ਚਪੜਾਸੀ ਦਿੱਤੇ ਜਾ ਰਹੇ ਨੇ, 1 PA ਦਿੱਤਾ ਜਾ ਰਿਹਾ ਹੈ, ਸਿਵਲ ਸੈਕਟਰੀਏਟ ਦੇ ਵਿੱਚ 1 ਦਫ਼ਤਰ ਦਿੱਤਾ ਜਾ ਰਿਹਾ ਹੈ, ਉਹਨੂੰ ਟਰਾਂਸਪੋਰਟ ਦਿੱਤੀ ਜਾ ਰਹੀ ਹੈ, ਔਰ 2022 ਦੀਆਂ ਪਹਿਲੀਆਂ 3 ਮਹੀਨਿਆਂ ਦੌਰਾਨ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਣੀਆਂ
ਜੀ
ਉਹਦੇ ਚ ਕਾਂਗਰਸ ਨੂੰ ਹੁਣ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਸ਼ਾਹੀ ਨੂੰ ਦੁਬਾਰਾ ਸਾਡੀ ਜਿਹੜੀ ਹੈ ਨਬਜ਼ ਦੇ ਵਿੱਚ ਐਸਾ ਕੋਈ ਟੀਕਾ ਲਾ ਦੂਗਾ ਜਿਹਦੇ ਨਾਲ ਪੰਜਾਬ ਦੇ ਲੋਕ ਡੱਬੇ ਭਰ ਦੇਣਗੇ ਜਾਂ ਈਵੀਐਮ ਦੇ ਬਟਨ ਨੱਪ ਕੇ ਕਾਂਗਰਸ ਦੇ ਚੋਣ ਨਿਸ਼ਾਨ ਤੇ 2022 ਸਾਡੀਆਂ ਚੋਣਾਂ ਜਿਹੜੀਆਂ ਜਿਤਾ ਦੇਣਗੇ। 2014 ਦੇ ਵਿੱਚ ਵੀ ਨਰਿੰਦਰ ਮੋਦੀ ਲਈ ਪ੍ਰਸ਼ਾਂਤ ਕਿਸ਼ੋਰ ਨੇ ਕੰਮ ਕੀਤਾ ਸੀਗਾ ਔਰ ਮਮਤਾ ਬੈਨਰਜੀ ਲਈ ਵੀ ਪ੍ਰਸ਼ਾਂਤ ਕਿਸ਼ੋਰ ਕੰਮ ਕਰ ਰਿਹਾ। ਹੁਣ ਪ੍ਰਸ਼ਾਂਤ ਕਿਸ਼ੋਰ ਕੋਲ ਪਤਾ ਨੀ ਕਿਹੜਾ ਨੁਸਖਾ ਹੈ ਜਿਹਦੇ ਨਾਲ ਉਹ ਸਾਡੇ ਬੂਥਿਆਂ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਚਿੱਪ ਫਿੱਟ ਕਰ ਦੇਗਾ ਕਿ ਸਾਡੇ ਬੂਥੇ ਜਿਹੜੇ ਜਦੋਂ ਈਵੀਐਮ ਤੇ ਅਸੀਂ ਦੱਪਾਂਗੇ ਤੇ ਉਹ ਸਿੱਧਾ ਹੀ ਕਾਂਗਰਸ ਦੇ ਬਟਨ ਵਾਲੀ ਜਾਣ।
ਜੀ ਖੈਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਆ ਪੈਦਾ ਕਰਦੇ ਇਹੋ ਜਿਹੇ ਫੈਸਲੇ, ਕਿਉਂਕਿ ਜੇ ਸੂਬੇ ਦਾ ਮੁਖੀ ਜਿਹੜਾ ਉਹ ਇਸ ਵੇਲੇ ਜਾਣਦਾ ਨਬਜ਼ ਪਛਾਣਦਾ ਲੋਕਾਂ ਦੀ ਔਰ ਇਹੋ ਜਿਹੇ ਲੋਕਾਂ ਨੂੰ ਪ੍ਰਮੁੱਖ ਸਲਾਹਕਾਰ ਦੇ ਉੱਤੇ ਲੈਣਾ ਜਿਹੜਾ ਕਿਸ ਸਿਆਸੀ ਸਮੀਕਰਨ ਵੱਲ ਸੰਕੇਤ ਕਰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਬਿੱਟਾ ਸਾਹਿਬ। ਪਰ ਇਸ ਵੇਲੇ ਕੁਝ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਨ੍ਹਾਂ ਨੂੰ ਸ਼ਾਮਲ ਕਰਾਂ। ਜਗਤਾਰ ਢਿੱਡੀ ਕੇ ਹਾਂਗਕਾਂਗ ਤੋਂ ਭਾਜੀ ਜੁੜ ਚੁੱਕੇ ਨੇ, ਉਨ੍ਹਾਂ ਨੇ ਵੀ ਪਹੁੰਚਣਾ ਕੀਤਾ ਪ੍ਰੋਗਰਾਮ ਚ। ਬਹੁਤ ਬਹੁਤ ਸਵਾਗਤ ਕਰਦੇ ਆ ਢਿੱਡੀ ਕੇ ਸਾਹਿਬ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਿੱਟਾ ਸਾਹਿਬ, ਤੁਹਾਨੂੰ ਵੀ ਤੇ ਮੈਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਨਾਲ ਪੁੱਛ ਰਹੇ ਨੇ ਕਹਿੰਦੇ ਬਿੱਟਾ ਜੀ ਲੱਖੇ ਸਿਧਾਣੇ ਨੇ ਸੰਯੁਕਤ ਮੋਰਚੇ ਨੂੰ ਹਮਾਇਤ ਦਾ ਐਲਾਨ ਕਰ ਦਿੱਤਾ ਪਰ ਸੋਸ਼ਲ ਮੀਡੀਆ ਤੇ ਗਾਲੀ ਗਲੋਚ ਕੌਣ ਹੋ ਰਿਹਾ?
ਹਾਂਜੀ, 50 ਰੁਪਈਆਂ ਦਾ ਪੈਕ ਪਵਾ ਕੇ ਨੈਟ ਦਾ ਤੇ ਰਜਾਈ ਚ ਬੈਠ ਕੇ ਜਾਂ ਏਸੀ ਕਮਰੇ ਚ ਬੈਠ ਕੇ ਤੇ ਐਸੇ ਦੋ ਸ਼ਬਦ ਹੀ ਲਿਖਣੇ ਆ, ਇਸ ਵੱਲ ਪਰਵਾਹ ਨੀ ਕਰਨੀ ਚਾਹੀਦੀ ਕਿਉਂਕਿ ਬਹੁਤ ਸਾਰੀ ਐਨਰਜੀ ਜਿਹੜੀ ਪੋਜ਼ਿਟਿਵ ਲੱਗੀ ਹੋਈ ਹੈ ਤੇ ਕੁਝ ਐਸੇ ਲੋਕ ਵੀ ਲੱਗੇ ਨੇ ਜਿਹੜੇ ਇਸ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੇ ਨੇ ਔਰ ਉਹਦੇ ਚ ਆਈ ਟੀ ਸੈੱਲ ਵੱਖ ਵੱਖ ਪਾਰਟੀਆਂ ਦਾ ਲੱਗਿਆ ਹੋਇਆ, ਜਿਨ੍ਹਾਂ ਨੇ ਆਪਣੇ ਜਿਹੜੀਆਂ ਆਈ ਡੀ ਵੀ ਹੈ ਉਹ ਇਸ ਤਰ੍ਹਾਂ ਦੀਆਂ ਬਣਾਈਆਂ, ਉਹ ਗੱਭਰੂ ਪੰਜਾਬ, ਪੰਜਾਬ ਦੀ ਸ਼ਾਨ ਜਾਂ ਉਹ ਇਸ ਤਰ੍ਹਾਂ ਦੀ ਵਰਡਿੰਗ ਲਿਖੀ ਹੋਈ ਹੈ। ਸੋ ਇਹਨਾਂ ਦੀ ਪਰਵਾਹ ਨੀ ਕਰਨ ਦੀ ਲੋੜ ਹੁੰਦੀ ਕਿਉਂਕਿ ਇਹ ਬੰਦਿਆਂ ਦੇ ਕੰਮ, ਇਹਨਾਂ ਨੇ ਕੰਮ ਕਰਨਾ ਹੀ ਕਰਨਾ ਹੈ। ਹਰ ਬੰਦੇ ਨੇ ਚੰਗੀ ਚੀਜ਼ ਦੇ ਉੱਤੇ ਕੋਈ ਮਾੜੀ ਟਿੱਪਣੀ ਕਰਨੀ ਹੈ ਤਾਂ ਉਹਦੇ ਨਾਲ ਕੋਈ ਬਹੁਤਾ ਫਰਕ ਨੀ ਪੈਂਦਾ। ਸੋ ਇਸ ਕਰਕੇ ਇਹ ਇਹਨਾਂ ਨੂੰ ਅਸੀਂ ਨਾ ਹੀ ਰੋਕ ਸਕਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਸਕਰੀਨਿੰਗ ਹੋ ਰਹੀ ਹੈ, ਪਤਾ ਲੱਗ ਰਿਹਾ ਲੋਕਾਂ ਨੂੰ ਕਿ ਕਿਹੜਾ ਬੰਦਾ ਚੰਗਾ ਹੈ ਕਿਹੜਾ ਮਾੜਾ ਹੈ। ਸੋ ਇਹ ਫੇਕ ਆਈਡੀਆਂ ਬਣਾ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵੱਲ ਤਾਂ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ। ਮੈਂ ਨਹੀਂ ਸਮਝਦਾ ਕਿ ਉਹਨੂੰ ਜ਼ਿਆਦਾ ਹਾਈਲਾਈਟ ਕਰਨ ਦੀ ਲੋੜ।
ਬਿਲਕੁਲ, ਇੱਕ ਵਿਚਾਰ ਵੀ ਸਾਡੇ ਨਾਲ ਸਾਂਝਾ ਕਰ ਰਹੇ ਨੇ ਕਹਿੰਦੇ ਇਕੱਲੇ ਖੂਨ ਦੇ ਰਿਸ਼ਤੇ ਹੀ ਤੁਹਾਡਾ ਪਰਿਵਾਰ ਨਹੀਂ ਹੁੰਦੇ, ਅਸਲ ਪਰਿਵਾਰ ਉਹ ਹੁੰਦਾ ਹੈ ਜੋ ਲੋੜ ਵੇਲੇ ਤੁਹਾਡਾ ਹੱਥ ਫੜਦਾ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ, ਬਹੁਤ ਹੀ ਪਿਆਰਾ ਸੁਨੇਹਾ ਔਰ ਨਾਲ ਹੀ ਤਸਵੀਰ ਵੀ। ਤਸਵੀਰ ਦੇ ਵਿੱਚ ਮੈਨੂੰ ਲੱਗਦਾ ਅੱਜ ਤੁਸੀਂ ਦੋਵੇਂ ਹੀ ਸੈਰ ਤੇ ਨਿਕਲੇ ਹੋ ਔਰ ਪਗਡੰਡੀ ਜਿਹੜੀ ਹੈ ਉਹ ਜਾ ਰਹੀ ਹੈ ਜੀ, ਅੱਗੇ ਅਸਮਾਨ ਹੈ ਖੁੱਲਾ ਵਿਸ਼ਾਲ ਔਰ ਬਹੁਤ ਸੋਹਣੀ ਤਸਵੀਰ ਦੇ ਨਾਲ ਬਹੁਤ ਸੋਹਣਾ ਵਿਚਾਰ। ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੀ ਸਾਂਝ ਪਾਉਣ ਦੇ ਲਈ ਵੀ। ਗੁਰਿੰਦਰ ਸਿੰਘ ਅੱਗੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਨਾਲ ਜੁੜਦੇ ਨੇ ਹਮੇਸ਼ਾ, ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ। ਕਹਿੰਦੇ ਅੱਜ ਕੱਲ ਭਾਰਤ ਦੀ ਤ੍ਰਾਸਦੀ ਹੈ, ਜਿਵੇਂ ਸਿਆਣੇ ਕਹਿੰਦੇ ਨੇ ਕਿ ਅੰਨੀ ਪੀਸ ਰਹੀ ਹੈ ਤੇ ਕੁੱਤੇ ਚੱਟ ਰਹੇ ਹਨ ਜੀ।
ਨਹੀਂ, ਮੈਨੂੰ ਤਾਂ ਲੱਗਦਾ ਅੰਨੀ ਵੀ ਨੀ ਪੀਸ ਰਹੀ ਜੀ, ਕਮਲੀ ਪੀਸ ਰਹੀ ਹੈ
ਜੀ।
ਅੰਨੀ ਨੂੰ ਤਾਂ ਪਤਾ ਵੀ ਮੈਂ ਤਾਂ ਦੇਖਣਾ ਨੀ ਗਾ, ਮੈਂ ਦੇਖ ਬਾਕੀ ਬੰਦਿਆਂ ਨੂੰ ਤਾਂ ਮੈਂ ਚੰਗੀ ਗੱਲ ਦੇ ਦਿਆਂ ਕੁਛ ਨਾ ਕੁਛ। ਇੰਨੇ ਹੀ ਜ਼ਿਆਦਾ ਹਾਲਾਤ ਮਾੜੇ ਨੇ, ਇੰਨੇ ਜ਼ਿਆਦਾ ਹਾਲਾਤ ਮਾੜੇ ਆ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ
ਜੀ।
ਹਰ ਬੰਦੇ ਨੂੰ ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ, ਚਾਹੇ ਉਹ ਲੋਅਰ ਲੈਵਲ ਕਲਰਕ ਤੋਂ ਥੱਲੇ ਤੱਕ ਹੈ, ਕਲਾਸ 4 ਹੈ, ਚਾਹੇ ਉਹ ਹਾਇਰ ਅਥਾਰਟੀ, ਹਰ ਬੰਦਾ ਇਹ ਕਹਿ ਰਿਹਾ ਵੀ ਕੋਈ ਦੁਨੀਆ ਕੋਈ ਇੱਥੇ ਨਿਰਗਰਦੀ ਹੋ ਜਾਂਦੀ ਹੈ
ਜੀ।
ਹਰ ਬੰਦਾ ਇੰਡੀਆ ਦੇ ਵਿੱਚ ਰਹਿ ਕੇ ਬਿਲਕੁਲ ਵੀ ਖੁਸ਼ ਨਹੀਂ ਗਾ। ਸਰਕਾਰ ਇਸ ਗੱਲ ਤੇ ਹੈ ਕਿ ਅਸੀਂ 2022 ਦੇ ਵਿੱਚ ਸਰਕਾਰ ਬਣਾਉਣੀ ਹੈ। ਰਾਜਨੀਤਿਕ ਪਾਰਟੀਆਂ ਨੂੰ ਇਹ ਹੈ, ਅਫਸਰ ਜਿਹੜੇ ਕੁਰਸੀਆਂ ਤੇ ਲੱਗ ਜਾਂਦੇ ਉਹਨਾਂ ਨੂੰ ਇਹ ਹੈ ਕਿ ਅਸੀਂ ਆਪਦੇ ਘਰ ਭਰ ਲਈਏ। ਕੋਈ ਮੇਰੇ ਵਰਗਾ ਇਹ ਹੈ ਕਿ ਮੈਂ ਆਪਣੀ ਜਿਹੜੀ ਹੈ ਜਾਇਦਾਦ ਇਕੱਠੀ ਕਰ ਲਾਂ ਜਾਂ ਮੈਂ ਆਪਣੀਆਂ ਸੁੱਖ ਸਹੂਲਤਾਂ ਇਕੱਠੀਆਂ ਕਰ ਲਾਂ
ਜੀ,
ਦੇਸ਼ ਪ੍ਰਤੀ, ਕੌਮ ਪ੍ਰਤੀ, ਲੋਕਾਂ ਪ੍ਰਤੀ, ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਪਰਵਾਹ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਪਤਾ ਨੀ ਮੁਲਕ ਚੱਲੀ ਕਿਵੇਂ ਜਾਂਦਾ ਇਸ, ਹੈਰਾਨੀ ਦੀ ਗੱਲ ਇਹ ਹੈ। ਰਾਜਨੀਤਿਕ ਪਾਰਟੀਆਂ ਦੇ ਬਿਆਨ ਸੁਣਦੇ ਹੋ, ਪੜ੍ਹਦੇ ਹੋ ਤਾਂ ਸਾਨੂੰ ਲੱਗਦਾ ਕਿ ਬੜੇ ਚੰਗੇ ਬਿਆਨ ਦਿੰਦੇ ਆ, ਤੇ ਜਦੋਂ ਉਹਨਾਂ ਨੂੰ ਨਿੱਜੀ ਤੌਰ ਤੇ ਤੁਸੀਂ ਦੇਖਦੇ ਹੋ ਤਾਂ ਬਿਲਕੁਲ ਹੀ ਉਹਦੇ ਉਲਟ ਹੁੰਦਾ, ਬਿਲਕੁਲ ਹੀ ਉਹਦੇ ਉਲਟ ਹੁੰਦਾ ਜਿਹੜੀ ਉਹ ਗੱਲ ਕਹਿੰਦੇ ਆ। ਮੈਂ ਤਾਂ ਇੱਕੋ ਹਿਸਾਬ ਲਾਇਆ ਕਿ ਇੰਨੀ ਨੇੜੇ ਉਹਨਾਂ ਨੂੰ ਦੇਖ ਲਿਆ, ਜਿਹੜੀ ਉਹ ਗੱਲ ਕਹਿੰਦੇ ਇਹਦਾ ਤੁਸੀਂ ਉਲਟ ਭਾਵ ਕੱਢ ਲਓ। ਜੇ ਉਹ ਕਹਿ ਰਹੇ ਨੇ ਕਿ ਅਸੀਂ ਅਮਨ ਕਾਨੂੰਨ ਸ਼ਾਂਤੀ ਰੱਖਾਂਗੇ ਤਾਂ ਇਹਦਾ ਮਤਲਬ ਇਹ ਹੈ ਕਿ ਅਮਨ ਕਾਨੂੰਨ ਦੀ ਪੋਜੀਸ਼ਨ ਹੈ ਜਿਹੜੀ ਉਹ ਵਿਗੜੇਗੀ। ਸੋ ਹਾਲਾਤ ਕਿਸ ਤਰ੍ਹਾਂ ਦੇ ਪੈਦਾ ਹੋ ਗਏ ਨੇ, ਉਹਦੇ ਲਈ ਸਾਰੀਆਂ ਸਾਰੀਆਂ ਧਿਰਾਂ ਜ਼ਿੰਮੇਵਾਰ ਨੇ, ਲੋਕ ਜ਼ਿੰਮੇਵਾਰ ਨੇ, ਜਿਹੜੇ ਹਰ ਵਾਰ ਇਹਨਾਂ ਦੀਆਂ ਲੋਕਾਂ ਦੀਆਂ ਗੱਲਾਂ ਇਹਨਾਂ ਦੀ ਯਕੀਨ ਕਰਦੇ ਨੇ ਔਰ ਦੁਬਾਰਾ ਇਹਨਾਂ ਨੂੰ ਸੱਤਾ ਦਿੰਦੇ ਨੇ। ਹੁਣ ਦੇਖੋ ਪ੍ਰਸ਼ਾਂਤ ਕਿਸ਼ੋਰ ਨੂੰ ਦੁਬਾਰਾ ਇਹਨਾਂ ਨੇ ਫਿਰ ਲਿਆਂਦਾ, ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਪਹਿਲਾਂ ਇਹਨੇ ਝੂਠ ਬੋਲ ਕੇ ਮੁੱਖ ਮੰਤਰੀ ਦੇ ਮੂੰਹ ਦੇ ਵਿੱਚ ਇਹਦੀਆਂ ਗੱਲਾਂ ਕਰਵਾਈਆਂ ਜਿਹੜੀਆਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ। ਜਦੋਂ ਹੁਣ ਪੁੱਛਦੇ ਆ ਉਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਹਿੰਦੇ ਆ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਖਾਲੀ ਹੈ, ਕਰੋਨਾ ਕਰਕੇ ਸਾਨੂੰ ਟੈਕਸ ਨਹੀਂ ਆਈ, GST ਕਰਕੇ ਕੇਂਦਰ ਸਰਕਾਰ ਨੇ ਰੋਕ ਲਾ ਲਈ ਔਰ RDF ਜਿਹੜਾ ਕੇਂਦਰ ਸਰਕਾਰ ਨਹੀਂ ਦਿੰਦਾ, ਕੇਂਦਰ ਵੱਧ ਅਧਿਕਾਰਾਂ ਦੀ ਗੱਲ ਦੇ ਉੱਤੇ ਸੰਘੀ ਘੁੱਟਦਾ
ਜੀ।
ਸੋ ਇਹ ਇਹ ਗੱਲ ਨੇ
ਬਿਲਕੁਲ। ਸੋ ਪੈਂਤੜੇ ਜਿਹੜੇ ਆ ਉਹ ਸਿਆਸੀ ਸਮਝਣੇ ਬੜੇ ਮੁਸ਼ਕਿਲ ਨੇ, ਤੇ ਇਸੇ ਕਾਰਨ ਸ਼ਾਇਦ ਇਹ ਸਿਆਸਤ ਜਿਹੜੀ ਹਰ ਇੱਕ ਦੀ ਸਮਝ ਦੇ ਵਿੱਚ ਨਹੀਂ ਆਉਂਦੀ ਹੈ ਨਾ। ਕਿਸੇ ਸ਼ਾਇਰ ਨੇ ਬੜਾ ਖੂਬ ਕਿਹਾ ਕਿ ਸੱਤਾ ਇਸ ਤਰ੍ਹਾਂ ਆਵਾਮ ਪੇ ਅਹਿਸਾਨ ਕਰਦੀ ਹੈ, ਆਂਖੇ ਛੀਨ ਲੈਤੀ ਹੈ ਔਰ ਚਸ਼ਮੇ ਦਾਨ ਕਰਦੀ ਹੈ ਨਾ। ਸੋ ਇਹ ਹਿਸਾਬ ਹੈ ਜੀ ਸਿਆਸਤ ਦਾ ਔਰ ਇਹਨਾਂ ਸਿਆਸੀ ਲੋਕਾਂ ਦਾ। ਔਰ ਜਿਵੇਂ ਤੁਸੀਂ ਤਾਂ ਬਹੁਤ ਨੇੜਿਓਂ ਵੇਖਦੇ ਹੋ ਇਹਨਾਂ ਦੇ ਨਾਲ, ਤੁਹਾਨੂੰ ਵਿਚਰਨ ਦਾ ਮੌਕਾ ਮਿਲਦਾ ਔਰ ਵਾਕਈ ਫਿਰ ਜਿੰਨਾ ਤੁਸੀਂ ਕਿਸੇ ਦੇ ਨੇੜੇ ਨੇੜਿਓਂ ਉਹਨੂੰ ਵੇਖਦੇ ਹੋ ਉਹਦੀ ਕਥਨੀ ਤੇ ਕਰਨੀ ਦਾ ਜਿਹੜਾ ਫਰਕ ਹੈ ਉਹ ਸਮਝਣ ਆਉਣ ਲੱਗ ਜਾਂਦਾ, ਸਮਝ ਦੇ ਵਿੱਚ। ਔਰ ਉਹ ਸਮਝਣ ਤੋਂ ਬਾਅਦ ਉਹ ਜੋ ਸਾਡੇ ਸਾਹਮਣੇ ਦਿਖਾਈ ਦਿੰਦਾ ਹੈ ਫਿਰ ਉਹਨੂੰ ਬਰਦਾਸ਼ਤ ਕਰਨਾ ਵੀ ਕਈ ਵਾਰ ਮੁਸ਼ਕਲ ਹੁੰਦਾ। ਖੈਰ ਗੁਰਿੰਦਰ ਸਿੰਘ ਦੁਬਾਰਾ ਜੁੜੇ ਨੇ, ਕਹਿੰਦੇ ਬਿਲਕੁਲ ਸਹੀ ਹੈ ਬਿੱਟਾ ਸਾਹਿਬ, ਸਾਡੇ ਨਾ ਇੱਕ ਖੇਤ ਦਾ ਇੰਤਕਾਲ ਪਟਵਾਰੀ ਨੇ ਇਸ ਕਰਕੇ ਨਹੀਂ ਚੜਾਇਆ ਕਿਉਂਕਿ ਬਾਪੂ ਨੇ 500 ਰੁਪਏ ਦੇਣ ਤੋਂ ਮਨਾ ਕਰ ਦਿੱਤਾ ਸੀ ਜੀ।
ਬਿਲਕੁਲ ਜੀ, 500 ਰੁਪਏ ਤੋਂ ਤੁਸੀਂ ਵੱਡੀ ਗੱਲ ਕਹਿ ਦਿੱਤੀ। ਮੈਨੂੰ ਇੱਕ ਸਰਕਾਰੀ ਮਹਿਕਮੇ ਨੇ ਚੈੱਕ ਭੇਜਿਆ
ਜੀ,
ਤਾਂ ਮੇਰਾ ਐਡਰੈਸ ਸੀਗਾ ਹਬੋਰ ਰੋਡ ਮੁਕਤਸਰ
ਜੀ,
ਤੇ ਉਹਨਾਂ ਨੇ ਮਤਲਬ ਉੱਥੇ ਭੇਟਾ, ਉਹ ਪਤਾ ਸੀਗਾ ਕਿ ਇਹਨੇ ਕਿਹੜਾ ਕੁਛ ਦੇਣਾ, ਉਹਨੇ ਉੱਥੇ ਮੁਕਤਸਰ ਰੋਡ ਹਬੋਰ ਲਿਖਤਾ, ਉਹ ਚੈੱਕ ਹਬੋਰ ਤੁਰਿਆ ਫਿਰੇ। ਉਦੋਂ ਬਾਅਦ ਜਦੋਂ ਕਿਤੇ ਮੈਂ ਗਿਆ ਦੁਬਾਰਾ ਉੱਥੇ, ਤੇ ਉਹ ਕਹਿੰਦੇ ਜੀ ਤੁਹਾਡਾ ਤਾਂ ਐਡਰੈਸ ਹੀ ਨਹੀਂ ਸਹੀ
ਜੀ,
ਮਤਲਬ ਜੀ ਦਿਖਾਓ। ਉਹਦੇ ਲਫਾਫੇ ਤੇ ਲਿਖਿਆ ਸੀ ਮੁਕਤਸਰ ਰੋਡ ਹਬੋਰ, ਮੈਂ ਕਿਹਾ ਜੀ ਹਬੋਰ ਲਿਖਿਆ ਹੋਇਆ, ਉਹ ਕਹਿੰਦੇ ਗਲਤੀ ਨਾਲ ਲਿਖਿਆ ਗਿਆ
ਜੀ,
ਹੁਣ ਨਵੇਂ ਸਿਰੇ ਉਹ ਚੈੱਕ ਬਣੇਗਾ, ਨਵੇਂ ਸਿਰੇ ਸਾਈਨ ਹੋਣਗੇ, ਉਦੋਂ ਅਕਾਊਂਟੈਂਟ ਨੀ ਮਿਲਣਾ, ਉਦੋਂ ਕਲਰਕ ਨੀ ਮਿਲਣਾ। ਇਹਦੇ ਛੋਟੀ ਗੱਲ ਹੈ, 1500 ਰੁਪਏ ਦੇ ਵਿੱਚ ਉਹਨੂੰ ਕੀ ਮੈਂ ਦੇਣਾ ਸੀਗਾ, ਕੀ ਨਹਾਉਣਾ ਸੀ, ਕੀ ਤੋੜਨਾ ਸੀਗਾ। ਸੋ ਇਹ ਤਾਂ ਇੱਕ ਸ਼ੁਰੂਆਤ ਹੈ ਜੀ। ਅਕਸਰ ਪਹਿਲਾਂ ਹੁੰਦਾ ਸੀਗਾ ਵੀ ਚੰਡੀਗੜ੍ਹ ਕਿਤੇ ਜਾਣਾ ਜਾਂ ਕੋਈ ਕੰਮ ਹੋਣਾ ਤਾਂ ਉੱਥੇ ਕਹਿਣਾ ਕਿ ਅੱਜ ਅੱਜ ਕੰਮ ਕਰਾ ਚੱਲੀਏ, ਪਰ ਹੁਣ ਲੋਕ ਸਿਆਣੇ ਹੋ ਗਏ ਬੜੇ
ਜੀ,
ਹੁਣ ਲੋਕ ਪੇਟੀਐਮ ਪਹਿਲਾਂ ਹੀ ਕਰ ਦਿੰਦੇ ਆ, 2000 ਰੁਪਇਆ, 3000 ਰੁਪਇਆ, ਵੀ ਆਹ ਸਾਡਾ ਕੰਮ ਕਰ ਦਿਓ। ਮੈਂ ਕਿਹਾ ਇਹ ਕਿਉਂ? ਉਹ ਕਹਿੰਦੇ ਜੀ ਚੰਡੀਗੜ੍ਹ ਜਾਵਾਂਗੇ, 3000 ਰੁਪਏ ਦਾ ਤੇਲ ਲੱਗ ਜਾਊਗਾ, ਦਿਹਾੜੀ ਖਰਾਬ ਹੋਊਗੀ, ਤੇ ਇਹਦੇ ਨਾਲੋਂ ਇਹ ਹੈ ਵੀ 2-3 ਹਜ਼ਾਰ ਰੁਪਇਆ ਦਿੱਤਾ ਹੀ ਚੰਗਾ। ਅਸੀਂ ਰਿਸ਼ਵਤ ਦੇ ਆਦੀ ਹੋ ਗਏ, ਸਾਨੂੰ ਇਹ ਲੱਗਦਾ ਕਿ ਇਹ ਤਰੀਕਾ ਸਹੀ ਹੈ, ਤੇ ਅਸੀਂ ਕਹਿੰਦੇ ਕਿ ਇਹ ਜਾਇਜ਼ ਹੈ, ਅਸੀਂ ਇਸ ਰਿਸ਼ਵਤ ਨੂੰ ਜਾਇਜ਼ ਮੰਨਦੇ ਹਾਂ। ਜਦਕਿ ਜੇ ਮੈਂ ਕਿਸੇ ਸੀਟ ਤੇ ਬੈਠਾ ਤੇ ਮੈਨੂੰ ਇਹ ਲੱਗੇ ਕਿ ਮੈਂ ਜੇ 10-12 ਗਲਤੀਆਂ ਸਵੇਰ ਤੱਕ ਸ਼ਾਮ ਤੱਕ ਕੱਢਾਂ, ਤਾਂ ਮੈਨੂੰ ਇੱਕ ਗਲਤੀ ਦਾ ਜੇ 1500 ਰੁਪਇਆ ਮਿਲਦਾ ਹੈ, ਤਾਂ ਸ਼ਾਮ ਤੱਕ ਮੇਰੀ ਜੇਬ ਚ 5000 ਰੁਪਇਆ ਆ ਜਾਂਦਾ ਹੈ। ਤਨਖਾਹ ਬਹੁਤ ਬੰਦੇ ਜਿਹੜੇ ਸਰਕਾਰੀ ਬੰਦੇ ਐਸੇ ਮੈਂ ਦੇਖਦੇ ਹੈ, ਜ਼ਿਆਦਾਤਰ ਬੰਦੇ ਦੇਖਦੇ ਆ ਜਿਹੜੇ ਆਪਦੀ ਤਨਖਾਹ ਕਦੇ ਵੀ ਨਹੀਂ ਕਢਾਉਂਦੇ, ਉਹਨਾਂ ਨੂੰ ਲੱਗਦਾ ਕਿ ਇਹ ਤਾਂ ਸਾਡਾ ਮਤਲਬ ਸਾਨੂੰ ਇਹਦੀ ਲੋੜ ਨਹੀਂ ਗੀ, ਔਰ ਉਹਨਾਂ ਦਾ ਜਿਹੜਾ ਗੁਜ਼ਾਰਾ ਕਿਵੇਂ ਚੱਲਦਾ ਹੈ ਉਹ ਇਹਨਾਂ ਇਹਨਾਂ ਗੱਲਾਂ ਤੋਂ ਚੱਲਦਾ, ਜਿਵੇਂ ਇਹਨਾਂ ਨੇ ਹਾਂਜੀ ਨੇ ਦੱਸੀ ਗੱਲ
ਜੀ,
ਉੱਪਰਲੇ ਪੈਸੇ ਤੋਂ। ਮੈਂ ਬਹੁਤ ਸਾਰੇ ਮੁਲਾਜ਼ਮ ਦੇਖਦਾ ਜਿਹੜੇ ਜ਼ਿੰਦਗੀ ਦੇ ਵਿੱਚ ਤਨਖਾਹ ਕਢਾਉਣ ਦੀ ਸੋਚਦੇ ਨੇ, ਜਿਹਨਾਂ ਨੂੰ ਪਤਾ ਹੀ ਨਹੀਂ ਗਾ ਕਿ ਸਾਡੇ ਖਾਤੇ ਚ ਪੈਸੇ ਜਮਾ ਹੋ ਗਏ ਕਿ ਨਹੀਂ ਹੋ ਗਏ, ਲੇਕਿਨ ਉਹਨਾਂ ਦਾ ਗੁਜ਼ਾਰਾ ਜਿਹੜਾ ਬੜਾ ਸੋਹਣਾ ਚੱਲ ਰਿਹਾ, ਉਹਦੇ ਵੱਡੇ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ।
ਬਿਲਕੁਲ ਬਿਲਕੁਲ। ਸੋ ਅਸੀਂ ਤੁਸੀਂ ਸਾਰੇ ਹੀ ਉਸ ਨਿਜ਼ਾਮ ਦਾ ਹਿੱਸਾ ਆ, ਔਰ ਜਦੋਂ ਅਸੀਂ ਮੁਲਾਜ਼ਮਾਂ ਦੀ ਗੱਲ ਕਰਦੇ ਹਾਂ ਨਾ, ਪਿੱਛੇ ਟੈਕਸ ਦੀ ਗੱਲ ਹੋ ਰਹੀ ਸੀਗੀ ਕਿ ਭਾਰਤ ਦੇ ਵਿੱਚ ਐਤਕੀ ਜਿਹੜਾ ਟੈਕਸ ਹੈ ਉਹ ਵੀ ਕਾਫੀ ਜ਼ਿਆਦਾ ਲੋਕਾਂ ਦੇ ਉੱਤੇ ਮਾਰ ਕਰ ਰਿਹਾ, ਪਰ ਇੱਕ ਗੱਲ ਜਿਹੜੀ ਉਹ ਹਮੇਸ਼ਾ ਦੇਖਣ ਦੇ ਵਿੱਚ ਆਉਂਦੀ ਹੁੰਦੀ ਹੈ ਕਿ ਮੁਲਾਜ਼ਮ ਤਬਕਾ ਜਿਹੜਾ ਆ ਉਹੀ ਜ਼ਿਆਦਾ ਜਿਹੜਾ ਟੈਕਸ ਆ ਉਹ ਭਰਦਾ, ਔਰ ਹਰ ਪੱਖ ਤੋਂ ਉਹਨੂੰ ਜਿਹੜਾ ਟੈਕਸ ਆ ਉਹ 3-3 ਰੂਪ ਦੇ ਵਿੱਚ ਵੀ ਦੇਣਾ ਪੈਂਦਾ ਹੈ ਨਾ। ਤੇ ਇਸੇ ਕਰਕੇ ਮੈਨੂੰ ਲੱਗਦਾ ਫਿਰ ਇਹ ਲੋਕ ਜਿਹੜੇ ਆ ਉਹ ਫਿਰ ਇਸ ਤਰ੍ਹਾਂ ਦੇ ਜਿਹੜੇ ਤਰੀਕੇ ਆ ਉਹ ਲੱਭਦੇ ਆ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਮਾਰ ਆ ਉਹ ਸਰਕਾਰ ਉਹਨਾਂ ਤੇ ਪਾਉਂਦੀ ਆ, ਤੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਉਸ ਨੂੰ ਫਿਰ ਵਸੂਲ ਕਰਦੇ ਆ ਹਨਾ। ਔਰ ਇਹ ਅਸੀਂ ਸਾਰੇ ਦੇਖੋ ਉਸ ਨਿਜ਼ਾਮ ਦਾ ਹਿੱਸਾ ਆ, ਔਰ ਜੇ ਮੁਲਾਜ਼ਮਾਂ ਦੀ ਗੱਲ ਕਰੀਏ ਕੋਈ ਪੁਲਿਸ ਮਹਿਕਮੇ ਦੇ ਵਿੱਚ ਆ, ਕੋਈ ਆਪਣੇ ਮੈਡੀਕਲ ਸਿਹਤ ਸੇਵਾਵਾਂ ਦੇ ਮਹਿਕਮੇ ਦੇ ਵਿੱਚ ਆ ਹਨਾ ਲੋਕ, ਔਰ ਉਹ ਲੋਕ ਜਿਹੜੇ ਆ ਉਹ ਮਤਲਬ ਭ੍ਰਿਸ਼ਟ ਆਪ ਤਾਂ ਹੋ ਹੀ ਚੁੱਕੇ ਆ, ਪਰ ਉਹੀ ਆ ਕਿ ਜਦੋਂ ਅਸੀਂ ਆਪਣੇ ਕੰਮ ਕਢਵਾਉਣੇ ਆ ਤਾਂ ਫਿਰ ਉਸੇ ਹੀ ਭ੍ਰਿਸ਼ਟ ਨਿਜ਼ਾਮ ਦਾ ਜਿਹੜਾ ਹਿੱਸਾ ਹੈ ਉਹ ਅਸੀਂ ਵੀ ਬਣਦੇ ਹਾਂ, ਤੇ ਫਿਰ ਅਸੀਂ ਵੀ ਉਹਨਾਂ ਤੋਂ ਜ਼ਿਆਦਾ ਭ੍ਰਿਸ਼ਟ ਆ ਹਨਾ, ਇੱਕ ਦੂਜੇ ਦੇ ਨਾਲ ਹੀ ਇਹ ਸਾਰਾ ਜਿਹੜਾ ਸਿਸਟਮ ਆ ਇਹ ਜੁੜਿਆ ਹੋਇਆ। ਖੈਰ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਤਾਂ ਸਾਡੇ ਕੋਲ ਹੁਣ ਨਹੀਂ ਬਚਿਆ, ਪ੍ਰੋਗਰਾਮ ਦਾ ਸਮਾਂ ਉੱਪਰ ਹੋ ਚੁੱਕਿਆ, ਪਰ ਨਰਿੰਦਰ ਰਠੌਰ ਬਿੱਟਾ ਸਾਹਿਬ ਤੁਹਾਨੂੰ ਫਤਿਹ ਦੀ ਸਾਂਝ ਪਾ ਰਹੇ ਹੈ ਤੁਹਾਡੇ ਨਾਲ, ਔਰ ਧੰਨਵਾਦ ਵੀ ਕਰ ਰਹੇ ਨੇ ਆਪਣੇ ਸਿਲਸਿਲੇ ਦੇ ਲਈ, ਖ਼ਬਰਾਂ ਦੇ ਸਿਲਸਿਲੇ ਲਈ।
ਜੀ ਬਹੁਤ ਮਿਹਰਬਾਨੀ, ਸ਼ੁਕਰੀਆ
ਜੀ। ਰਵਿੰਦਰ ਸਿੰਘ ਧਨੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਾਕੀ ਕਹਿੰਦੇ ਜੀ 500 ਦੀ ਛੱਡੋ, ਅਸੀਂ ਤਾਂ ਕਹਿੰਦੇ 10,000 ਦੇ ਕੇ ਇੰਤਕਾਲ ਕਰਵਾਇਆ, ਕਹਿੰਦੇ ਉਹ ਵੀ 20 ਫੇਰੇ ਮਾਰ ਕੇ, ਪੂਰੀ ਖੱਜਲ ਖੁਆਰੀ ਪੈਸੇ ਲੈ ਕੇ ਵੀ ਕੰਮ ਨਹੀਂ ਕਰਦੇ ਲੋਕ ਉੱਥੇ। ਸੋ ਇਹ ਵੀ ਇੱਕ ਬਹੁਤ ਵੱਡੀ ਔਣਤਾਈ ਹੈ ਜੀ। ਜਦੋਂ ਅਸੀਂ ਸਰਕਾਰੀ ਨੌਕਰੀਆਂ ਦੀ ਗੱਲ ਕਰਦੇ ਹਾਂ ਤਾਂ ਜੋ ਪਿਛਲੇ 10 ਜਾਂ 15 ਸਾਲ ਪਹਿਲਾਂ ਦਾ ਜਿਹੜਾ ਸਮਾਂ ਦੇਖੀਏ, ਉਸ ਸਮੇਂ ਦੌਰਾਨ ਸਰਕਾਰੀ ਨੌਕਰੀ ਦੀ ਦੁਰਵਰਤੋਂ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ ਆ, ਔਰ ਉਹਨਾਂ ਮੁਲਾਜ਼ਮਾਂ ਵੱਲੋਂ ਹੀ ਜਾਂ ਉਹਨਾਂ ਹੀ ਨੌਕਰੀ ਪੇਸ਼ਾ ਲੋਕਾਂ ਵੱਲੋਂ ਹੀ ਜਿਹੜੀ ਮੈਨੂੰ ਲੱਗਦਾ ਜਿਹੜੀ ਇਹ ਭ੍ਰਿਸ਼ਟਤਾ ਆ ਇਹ ਬਹੁਤ ਵਧੀਆ, ਜਾਂ ਇਹ ਜਿਹੜਾ ਇਹੋ ਜਿਹਾ ਨਿਜ਼ਾਮ ਜਿਹੜਾ ਉਹ ਪੈਦਾ ਕਰਨਾ ਜਾਂ ਇਹੋ ਜਿਹਾ ਮਾਹੌਲ ਜਿਹੜਾ ਆ ਉਹ ਕਾਇਮ ਕਰਨਾ, ਮੈਨੂੰ ਲੱਗਦਾ ਉਹਨਾਂ ਦੇ ਜ਼ਿਆਦਾ ਹਿੱਸਾ ਆ। ਕਿਉਂਕਿ ਜੇ ਹੁਣ ਦਾ ਜਿਹੜਾ ਸਮਾਂ ਦੇਖਿਆ ਜਾਵੇ ਤਾਂ ਚਾਹੇ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਆ, ਚਾਹੇ ਉਹ ਸਿਹਤ ਦੇ ਖੇਤਰ ਦੇ ਵਿੱਚ ਆ, ਨਵੀਂ ਪੀੜ੍ਹੀ ਜਿਹੜੀ ਆਈ ਹੈ ਉਹਨਾਂ ਵੱਲੋਂ ਬਹੁਤ ਬਦਲਾਅ ਜਿਹੜੇ ਆ ਉਹ ਵੀ ਦੇਖਣ ਨੂੰ ਮਿਲ ਰਹੇ ਆ। ਪਰ ਹਾਂ, ਅਜੇ ਵੀ ਜੇ ਅਸੀਂ ਪੱਛਮੀ ਦੇਸ਼ਾਂ ਦੀ ਜਿਹੜੀ ਉਹਨਾਂ ਦੇ ਨਾਲ ਇੱਕ ਮੁਕਾਬਲਾ ਕਰਕੇ ਦੇਖਿਆ, ਪੱਛਮੀ ਦੇਸ਼ਾਂ ਦੇ ਨਾਲ ਉਹਨਾਂ ਨੂੰ ਤੋਲ ਕੇ ਦੇਖੀਏ ਤਾਂ ਉੱਥੇ ਬਹੁਤ ਸਾਰੀਆਂ ਅਜੇ ਉਣਤਾਈਆਂ ਜਿਹੜੀਆਂ ਉਹ ਬਾਕੀ ਨੇ। ਸੋ ਸਮਾਂ ਲੱਗੇਗਾ, ਤੁਸੀਂ ਕੀ ਕਹੋਗੇ ਜਾਂਦੇ ਜਾਂਦੇ?
ਬਿਲਕੁਲ ਜੀ, ਜਿਹੜੀ ਗੱਲ ਕੀਤੀ ਹੈ 10,000 ਰੁਪਏ ਚ, ਉਹ ਤਾਂ ਫਿਰ ਬਹੁਤ ਘੱਟ ਹੈ, ਉਹਨਾਂ ਨੂੰ ਪਤਾ ਨੀ ਲੱਗਿਆ ਹੋਣਾ ਵੀ ਇਹ ਫੋਰਨਰ ਨੇ, NRI ਨੇ, ਤੁਹਾਡੀ ਤਾਂ ਅੱਧੀ ਟਿਕਟ ਵੀ ਨੀ ਲੱਗੀ। ਇਸ ਹਿਸਾਬ ਨਾਲ ਜੇ ਹੁਣ ਦੁਬਾਰਾ ਉਹਨਾਂ ਨੂੰ ਪਤਾ ਲੱਗ ਗਿਆ ਤੇ ਤੁਹਾਡੇ ਤੋਂ ਪਿਛਲਾ ਵੀ 10,000 ਉਹਨਾਂ ਨੇ ਵੀ ਭੁੱਲਣਾ, ਇਹ ਧਿਆਨ ਰੱਖੋ ਗੱਲ ਦਾ
ਜੀ।
ਸੋ ਹਾਲਾਤ ਇਸੇ ਕਰਕੇ ਤਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਹੁਣ ਤੁਸੀਂ ਦੇਖੋ ਵੀ ਇੰਡੀਆ ਤੋਂ ਫੋਰਨ ਜਾਣ ਦੇ ਲਈ ਤਿਆਰ ਬੈਠੇ ਨੇ। ਸਾਡੇ ਕੋਲ ਸਾਰਾ ਕੁਛ ਹੈ, ਸਾਡੇ ਕੋਲ ਧਰਤੀ ਐਸੀ ਹੈਗੀ ਹੈ, ਸਾਡੇ ਕੋਲ ਮੌਸਮ ਵਧੀਆ ਹੈਗੇ ਨੇ। ਜੇ ਪਹਾੜਾਂ ਚ ਜਾਣਾ ਚਾਹੁੰਦੇ ਹੋ ਤਾਂ 5-6 ਕਿਲੋਮੀਟਰ 5-6 ਘੰਟਿਆਂ ਦੇ ਰਸਤੇ ਤੁਸੀਂ ਪਹਾੜਾਂ ਤੇ ਜਾ ਸਕਦੇ ਹੋ, ਰੇਗਿਸਤਾਨ ਜਾਣਾ ਤਾਂ ਉਧਰ ਜਾ ਸਕਦੇ ਹੋ, ਠੰਡਾ ਮੌਸਮ ਗਰਮ ਮੌਸਮ ਸਾਰਾ ਕੁਛ ਹੈਗਾ। ਸਾਡੇ ਕੋਲ ਸਿਸਟਮ ਨਹੀਂ ਹੈ, ਤੁਹਾਡੇ ਕੋਲ ਸਿਸਟਮ ਹੈ, ਲੇਕਿਨ ਇਹ ਸਿਸਟਮ ਚ ਰਹਿਣ ਕਰਕੇ ਹੀ ਅਸੀਂ ਬਾਹਰਲੇ ਮੁਲਕਾਂ ਵੱਲ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਡਾ ਸਿਸਟਮ ਦੇ ਵਿੱਚ ਵਿਗਾੜ ਆ ਗਿਆ। ਵਿਗਾੜ ਦੇ ਲਈ ਅਸੀਂ ਜ਼ਿੰਮੇਵਾਰ ਹਾਂ ਖੁਦ, ਅਸੀਂ ਐਸੇ ਵਿਅਕਤੀਆਂ ਨੂੰ ਚੁਣਦੇ ਹਾਂ ਜਿਹੜੇ ਸਿਸਟਮ ਨੂੰ ਤੋੜਦੇ ਨੇ। ਹੁਣ ਤੁਸੀਂ ਦੇਖੋ ਵੀ ਹਰ ਵਾਰੀ ਹਰ ਸਰਕਾਰ ਦੇ ਉੱਤੇ ਇਲਜ਼ਾਮ ਲੱਗਦਾ ਵੀ ਇਹ ਕਰਪਟ ਹੈ, ਪਰਚੇ ਦਰਜ ਹੁੰਦੇ ਆ, ਤੇ ਦੂਜੀ ਵਾਰੀ ਜਦੋਂ ਉਹ ਅਦਾਲਤਾਂ ਦੇ ਵਿੱਚ ਜਦੋਂ ਉਹਨੂੰ ਕਲੀਨ ਚਿੱਟ ਮਿਲਦੀ ਹੈ ਤੇ ਉਹੀ ਅਫਸਰ ਹੁੰਦੇ ਆ ਜਿਨ੍ਹਾਂ ਨੇ ਪਰਚੇ ਦਰਜ ਕੀਤੇ ਆ, ਜਿਹੜੇ ਕਹਿੰਦੇ ਜੀ ਸਾਡੇ ਤੋਂ ਜੀ ਫੁਰਾਨੇ ਰਾਜਸੀ ਪਾਰਟੀਆਂ ਨੇ ਧੱਕੇ ਨਾਲ ਲਿਖਵਾ ਲਏ ਕਾਗਜ਼, ਸਾਨੂੰ ਨੀ ਪਤਾ ਕੀ ਲਿਖਿਆ। ਉਹੀ ਬੰਦੇ ਹੁੰਦੇ, ਉਹੀ ਅਫਸਰ ਹੁੰਦੇ ਆ ਜਿਹੜੇ ਦੂਜੇ ਪਾਸੇ ਸਲੂਟ ਮਾਰਦੇ ਹੁੰਦੇ ਆ, ਉਹੀ ਹੱਥ ਗੜੀਆਂ ਲਾਉਣ ਵਾਲੇ ਹੁੰਦੇ ਆ, ਤੇ ਉਹੀ ਜਦੋਂ ਉਹਨਾਂ ਨੂੰ ਬੇਲ ਮਿਲ ਜਾਂਦੀ ਆ ਜਾਂ ਜਦੋਂ ਉਹਨਾਂ ਨੂੰ ਜਮਾਨਤ ਮਿਲ ਜਾਂਦੀ ਹੈ ਜਾਂ ਬਰੀ ਹੋ ਜਾਂਦੇ ਆ, ਤੇ ਉਹੀ ਲੱਡੂਆਂ ਦੇ ਜਿਹੜੇ ਡੱਬੇ ਭਰ ਕੇ ਉਹਨਾਂ ਦੇ ਮੂੰਹ ਚ ਪਾ ਕੇ ਫੋਟੋਆਂ ਖਿਚਾਉਣ ਦੇ ਲਈ ਉਹ ਬਣਦੇ ਆ।
ਬਿਲਕੁਲ, ਸੋ ਇਹ ਆਮ ਲੋਕਾਂ ਨੂੰ ਸਮਝਣਾ ਪੈਣਾ ਜੀ ਕਿ ਅਸੀਂ ਆਪ ਕਦੋਂ ਸੁਚੇਤ ਹੋਣਾ ਹੈ ਤੇ ਕਦੋਂ ਇਹ ਸਾਰਾ ਕੁਝ ਸਮਝਾਂਗੇ। ਜੇਕਰ ਅਸੀਂ ਚੰਗੇ ਨੁਮਾਇੰਦੇ ਚੁਣਾਂਗੇ ਤਾਂ ਵਾਕਈ ਸੁਧਾਰ ਜਿਹੜਾ ਜ਼ਰੂਰ ਹੋਏਗਾ, ਮੁਲਕ ਦਾ ਵੀ ਹੋਏਗਾ, ਸੂਬੇ ਦਾ ਵੀ ਹੋਏਗਾ। ਪਰ ਸੁਚੇਤ ਹੋਣ ਦੀ ਸਭ ਤੋਂ ਵੱਡੀ ਲੋੜ ਜਿਹੜੀ ਆ ਉਹ ਆਮ ਲੋਕਾਂ ਨੂੰ ਆ, ਸਾਡੇ ਜਿਹੇ ਲੋਕਾਂ ਨੂੰ ਆ। ਖੈਰ ਬਿੱਟਾ ਸਾਹਿਬ, ਅੱਜ ਦੇ ਇਸ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਬਣਾਉਣ ਦੇ ਲਈ ਔਰ ਅਹਿਮ ਖਬਰਾਂ ਦੇ ਉੱਤੇ ਜਿਹੜੀ ਟਿੱਪਣੀ ਔਰ ਵਿਚਾਰ ਵਟਾਂਦਰਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਜੀ। ਸ਼ੁਕਰੀਆ।